ਜੁਰਮ ਤੇ ਚੋਰੀਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੌਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੌਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca। ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ, 9058747-7171।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ, 6478-6245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਵੱਡੇ ਕੈਨੇਡੀਅਨ ਗਰੋਸਰਸ ਦੇ ਵੱਲੋਂ ਕੀਮਤਾਂ ਘਟਾਉਣ ਦੀ ਨਹੀਂ ਕੀਤੀ ਗਈ ਪੁਸ਼ਟੀ। ਮਾਰਕਮ ਦੇ 2 ਘਰਾਂ ਦੇ ਵਿੱਚੋਂ ਬਰਾਮਦ ਹੋਏ $5,00,000 ਦੇ ਨਸ਼ੀਲੇ ਪਦਾਰਥ, 2 ਵਿਅਕਤੀ ਗ੍ਰਿਫ਼ਤਾਰ। ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ 4 ਵਿਅਕਤੀ ਹੋਏ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੇ ਵੱਡੇ ਗਰੋਸਰਜ਼ ਦੇ ਵੱਲੋਂ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਗਰੋਸਰੀ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਲਈ ਉਹ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਗੇ ਜਾਂ ਨਹੀਂ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਇਹ ਦਾਅਵਾ ਕਰ ਚੁੱਕੀ ਹੈ ਕਿ ਵੱਡੇ ਗਰੋਸਰਜ਼ ਕੀਮਤਾਂ ਘਟਾਉਣ ਦੇ ਲਈ ਰਾਜ਼ੀ ਹੋ ਗਏ ਨੇ। ਪਿਛਲੇ ਹਫ਼ਤੇ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪਸ ਚੈਂਪੇਨ ਨੇ ਇਹ ਐਲਾਨ ਕੀਤਾ ਸੀ ਕਿ ਗਰੋਸਰੀ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਲਈ ਗਰੋਸਰਜ਼ ਦੇ ਵੱਲੋਂ ਪਲਾਨ ਪੇਸ਼ ਕੀਤੇ ਗਏ ਨੇ, ਜਿਨ੍ਹਾਂ ਦੇ ਵਿਚ ਡਿਸਕਾਊਂਟ, ਕੀਮਤਾਂ ਨੂੰ ਵਧਣ ਤੋਂ ਰੋਕਣਾ ਤੇ ਮੁਕਾਬਲੇਬਾਜ਼ੀ ਸ਼ਾਮਲ ਹੈ। ਜਦੋਂ ਲੋਬਲਾ, ਐਮਪਾਇਰ, ਮੈਟਰੋ, ਵਾਲਮਾਰਟ ਤੇ ਕੋਸਕੋ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਟਰੋ ਨੇ ਤਾਂ ਟਿੱਪਣੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ, ਜਦਕਿ ਲੋਬਲਾ, ਐਮਪਾਇਰ ਤੇ ਕੋਸਕੋ ਨੇ ਇਸ ਜਾਣਕਾਰੀ ਦੀ ਬੇਨਤੀ ਵੱਲ ਕੋਈ ਕੰਨ ਹੀ ਨਹੀਂ ਕੀਤਾ। ਲਿਖਤੀ ਪ੍ਰਕਿਰਿਆ ਦੇ ਵਿਚ ਵਾਲਮਾਰਟ ਕੈਨੇਡਾ ਦੀ ਤਰਜਮਾਨ ਨੇ ਆਖਿਆ ਕਿ ਕੰਪਨੀ ਨੇ ਰੋਜ਼ਾਨਾ ਘੱਟ ਕੀਮਤਾਂ ਰੱਖਣ ਦੀ ਯੋਜਨਾ ਬਣਾਈ ਹੈ, ਪਰ ਇੱਥੇ ਦੱਸਣਾ ਇਹ ਵੀ ਬਣਦਾ ਕਿ ਵਾਲਮਾਰਟ ਦੀ ਇਹ ਰਣਨੀਤੀ ਹੈ ਕਿ ਉਹ ਨਿਯਮਿਤ ਤੌਰ ਉਤੇ ਘੱਟ ਕੀਮਤਾਂ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵਾਲਮਾਰਟ ਕੈਨੇਡਾ ਦੀ ਕਾਰਪੋਰੇਟ ਅਫੇਅਰਜ਼ ਮੈਨੇਜਰ ਸਟੈਫਨੀ ਫਸਕੋ ਨੇ ਆਖਿਆ, ਪਿਛਲੇ ਹਫ਼ਤੇ ਅਸੀਂ ਸਰਕਾਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਮਹਿੰਗਾਈ ਦੇ ਨਾਲ ਲੜਨ ਦੇ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਗਰੋਸਰੀ ਦੀਆਂ ਕੀਮਤਾਂ ਘੱਟ ਹੀ ਰੱਖੀਆਂ ਜਾਣਗੀਆਂ। ਅਸੀਂ ਸਰਕਾਰ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਮਹਿੰਗਾਈ ਘਟਾਉਣ ਦੇ ਲਈ ਸਾਡੇ ਨਾਲ ਰਲ ਕੇ ਕੀ ਕੀਤਾ ਜਾ ਸਕਦਾ ਹੈ। ਯੋਰਕ ਰੀਜਨਲ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵੱਲੋਂ $500,000 ਮੁੱਲ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਅਤੇ ਇਸ ਸਬੰਧ ਦੇ ਵਿਚ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। 27 ਸਤੰਬਰ ਨੂੰ ਪੁਲਿਸ ਨੂੰ ਇਹ ਸੂਹ ਮਿਲੀ ਸੀ ਕਿ 14th ਐਵੀਨਿਊ ਤੇ ਮਾਰਕਮ ਰੋਡ ਏਰੀਏ ਦੇ ਵਿਚ ਸਥਿਤ ਇਕ ਘਰ ਤੇ ਡੈਨਿਸਨ ਸਟਰੀਟ ਤੇ ਬ੍ਰਿਮਲੇ ਰੋਡ ਮਾਰਕਮ ਸਥਿਤ ਇਕ ਘਰ ਤੋਂ ਦੋ ਮਸ਼ਕੂਕਾਂ ਦੇ ਵੱਲੋਂ ਕੈਟਾਮਾਈਨ ਦੀ ਸਮਗਲਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਸਰਚ ਵਾਰੰਟ ਕਢਵਾ ਕੇ ਘਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਇੱਥੋਂ 9.5 ਕਿਲੋ ਕੈਟਾਮਾਈਨ, 37 ਪਾਉਂਡ ਕੈਨਾਬਿਸ ਤੇ 503 ਗ੍ਰਾਮ ਮੈਥਾਮਫੈਟਾਮਾਈਨ ਬਰਾਮਦ ਹੋਈ। ਇਨ੍ਹਾਂ ਨਸ਼ਿਆਂ ਦੇ ਬਾਜ਼ਾਰ ਦੇ ਵਿਚ ਕੀਮਤ $4,90,000 ਦੱਸੀ ਜਾ ਰਹੀ ਹੈ। ਪੁਲਿਸ ਨੂੰ $60,000 ਕੈਨੇਡੀਅਨ ਕਰੰਸੀ ਦੇ ਰੂਪ ਦੇ ਵਿਚ ਬਰਾਮਦ ਹੋਏ ਨੇ। ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ ਦੀ ਪਹਿਚਾਣ ਮਾਰਕਮ ਦੇ 36 ਸਾਲਾ ਯੈਨ ਜੀ ਲੀ ਤੇ 26 ਸਾਲਾ ਜੀਏ ਹੋਈ ਚੈਨ ਵਜੋਂ ਹੋਈ ਹੈ। ਦੋਵਾਂ ਨੂੰ ਨਸ਼ਿਆਂ ਦੇ ਨਾਲ ਸਬੰਧਿਤ ਕੋਈ ਚਾਰਜਸ ਦਾ ਸਾਹਮਣਾ ਕਰਨਾ ਹੁਣ ਪਵੇਗਾ। ਬੁੱਧਵਾਰ ਰਾਤ ਨੂੰ ਇਟੋਵਿਕੋ ਦੇ ਵਿਚ ਇਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ 4 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਐ। ਸ਼ਾਮ 6:22 ਤੇ 4 ਵਿਅਕਤੀਆਂ ਨੂੰ 13th ਸਟਰੀਟ ਲੇਕ ਸ਼ੋਰ ਬੁਲਵਾਰਡ ਇਲਾਕੇ ਵਿਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਜਦੋਂ ਪੁਲਿਸ ਪਹੁੰਚੀ ਤਾਂ ਡਰਾਈਵਰ ਉਥੇ ਹੀ ਮੌਜੂਦ ਸੀ ਤੇ ਟੋਰੋਂਟੋ ਮੈਡਿਕਸ ਵੱਲੋਂ ਉਨ੍ਹਾਂ 4 ਵਿਅਕਤੀਆਂ ਨੂੰ ਲੱਗੀਆਂ ਸੱਟਾਂ ਦਾ ਜਾਇਜ਼ਾ ਲਿਆ ਜਾ ਰਿਹਾ ਸੀ। ਦੋ ਬੱਚਿਆਂ ਨੂੰ ਗੰਭੀਰ ਜ਼ਖਮੀ ਹਾਲਤ ਚ ਹਸਪਤਾਲ ਲਿਜਾਇਆ ਗਿਆ, ਜਦਕਿ ਮਹਿਲਾ ਨੂੰ ਟਰਾਮਾ ਰਨ ਰਾਹੀਂ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸਦੀ ਸਥਿਤੀ ਸਥਿਰ ਦੱਸੀ ਗਈ। ਇਕ ਹੋਰ ਵਿਅਕਤੀ ਨੂੰ ਜ਼ਖਮੀ ਹਾਲਤ ਚ ਹਸਪਤਾਲ ਲਿਜਾਇਆ ਗਿਆ। ਡਰਾਈਵਰ ਨੂੰ ਵੀ ਇਸ ਘਟਨਾ ਦੇ ਵਿਚ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਨੇ। 12th ਸਟਰੀਟ ਤੇ 14th ਸਟਰੀਟ ਦਰਮਿਆਨ ਵੈਸਟ ਬਾਉਂਡ ਲੇਕ ਸ਼ੋਰ ਬੁਲੇਵਾਰਡ ਨੂੰ ਬੰਦ ਕਰ ਦਿੱਤਾ ਗਿਆ। ਨਾਰਥ ਵੈਸਟ ਟੈਰੀਟਰੀਜ ਵਿਚ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਮੌਕੇ ਦਾ ਮੁਆਇਨਾ ਕਰਨ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਥੇ ਪਹੁੰਚੇ। ਟਰੂਡੋ ਹੇ ਰਿਵਰ ਵਿਚ ਲੋਕਲ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਤੇ ਪਿੱਛੇ ਜਿਹੇ ਕਈ ਥਾਵਾਂ ਉਤੇ ਲੱਗੀ ਅੱਗ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ। ਅਗਸਤ ਦੇ ਵਿਚ ਲੱਗੀ ਅੱਗ ਦੇ ਕਾਰਨ ਹੇ ਰਿਵਰ ਤੋਂ 40 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਪਿੰਡ ਐਂਟਰਪ੍ਰਾਈਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇੱਥੇ ਮੌਜੂਦ ਸਾਰੇ ਘਰ ਤੇ ਇਮਾਰਤਾਂ ਅੱਗ ਵਿਚ ਸੜ ਕੇ ਸੁਆਹ ਹੋ ਗਈਆਂ। ਸੜੇ ਹੋਏ ਰੁੱਖ, ਧੁੱਖੇ ਹੋਏ ਘਰ ਤੇ ਸੜੀਆਂ ਹੋਈਆਂ ਗੱਡੀਆਂ ਅਜੇ ਵੀ ਵੇਖੀਆਂ ਜਾ ਸਕਦੀਆਂ ਨੇ। ਇਹ ਸਿਰਫ ਹੁਣ ਤੱਕ 20 ਲੋਕ ਹੀ ਪਰਤੇ ਨੇ ਤੇ ਬਾਕੀ ਸਾਰੇ ਟੈਰੀਟਰੀ ਵਿਚ ਕਿਤੇ ਹੋਰ ਰਹਿਣ ਦੇ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਦੇ ਘਰ ਬੁਰੀ ਤਰ੍ਹਾਂ ਸੜ ਚੁੱਕੇ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ। ਵੱਡੇ ਕੈਨੇਡੀਅਨ ਗਰੋਸਰਜ਼ ਦੇ ਵੱਲੋਂ ਕੀਮਤਾਂ ਘਟਾਉਣ ਦੀ ਨਹੀਂ ਕੀਤੀ ਗਈ ਪੁਸ਼ਟੀ। ਮਾਰਕਮ ਦੇ ਦੋ ਘਰਾਂ ਦੇ ਵਿਚੋਂ ਬਰਾਮਦ ਹੋਏ $500,000 ਦੇ ਨਸ਼ੀਲੇ ਪਦਾਰਥ ਤੇ 2 ਵਿਅਕਤੀ ਹੋਏ ਗ੍ਰਿਫ਼ਤਾਰ। ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ 4 ਵਿਅਕਤੀ ਹੋਏ ਜ਼ਖਮੀ। ਨਾਰਥ ਵੈਸਟ ਟੈਰੀਟਰੀਜ਼ ਦਾ ਦੌਰਾ ਕਰਨ ਪਹੁੰਚੇ ਟਰੂਡੋ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋ ਇਜਾਜ਼ਤ। ਧੰਨਵਾਦ।
एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476072203 6474702 V23।
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 905-286-1998। हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
The current affairs is extremely bahut swagat hai.
सस्ता ला ला, इंज कर तू 6 दी बजाय 5 ले ला। ओहो सल्ला भैन जी, कनाडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत कट कीमत विच मिलदा।
ए है जी एशियन फूड सेंटर, इंडो कैनेडियन ग्रोसरीज, फलो फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दीआं ਓਂਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
The current affairs ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਅੱਜ 12 ਅਕਤੂਬਰ 2023 ਦਿਨ ਵੀਰਵਾਰ ਔਰ ਸਵੇਰ ਦੇ 8:12 ਦਾ ਸਮਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਕੁਝ ਗੱਲਾਂ ਹੁੰਦੀਆਂ ਨੇ ਕਿ ਟ੍ਰੇਨ ਆਫ ਥਾਟ ਹੁੰਦੀ ਹੈ ਕਈ ਵਾਰ ਤੁਹਾਨੂੰ ਸੱਜਣਾ ਮਿੱਤਰਾਂ ਦੇ ਇਸ ਤਰ੍ਹਾਂ ਦੇ ਫੋਨ ਵੀ ਆਉਂਦੇ ਰਹਿੰਦੇ ਨੇ, ਸਲਾਹ ਮਸ਼ਵਰੇ ਹੁੰਦੇ ਰਹਿੰਦੇ ਨੇ, ਪਰ ਇਹ ਖਿਆਲ ਐਸੀ ਨਾਜ਼ੁਕ ਚੀਜ਼ ਹੈ ਕਿ ਇਹ ਆਪਣੇ ਬੱਸ ਵਿੱਚ ਨਹੀਂ ਹੁੰਦਾ। ਮੈਂ ਬਹੁਤ ਨੇੜਿਓਂ ਕ੍ਰੀਏਟੀਵਿਟੀ ਨੂੰ ਦੇਖਿਆ ਹੋਇਆ, ਸ਼ਾਇਰਾਂ ਦੇ ਵਿੱਚ ਰਹਿਣ, ਮੇਰੇ ਗ੍ਰੈਂਡਫਾਦਰ ਉਹ ਪੰਜਾਬੀ ਸਾਹਿਤਕਾਰ ਸਨ, ਸੋ ਕਵਿਤਾ, ਕਹਾਣੀਆਂ, ਨੋਵਲ ਇਹ ਮੇਰੇ ਆਲੇ ਦੁਆਲੇ ਲਿਖੇ ਗਏ। ਇਹਨਾਂ ਨੂੰ ਲਿਖਣ ਵਾਲਾ ਮੇਰਾ ਨਾਨਾ ਸੀ ਤੇ ਉਹਨਾਂ ਦੇ ਯਾਰ ਦੋਸਤ ਮਿੱਤਰ ਆਉਂਦੇ ਰਹਿੰਦੇ ਸਨ, ਇਸ ਕਰਕੇ ਮੈਂ ਕ੍ਰੀਏਟੀਵਿਟੀ ਦੇ ਮਾਹੌਲ ਨੂੰ ਕੁਝ ਨੇੜਿਓਂ ਵੇਖਿਆ ਤੇ ਇਹ ਮੇਰੇ ਲਈ ਬਹੁਤ ਵੱਡੀ ਧੰਨ ਭਾਗ ਵਾਲੀ ਗੱਲ ਹੈ। ਐਸਾ ਸਬੱਬ ਬਹੁਤ ਘੱਟ ਲੋਕਾਂ ਨੂੰ ਮਿਲਦਾ ਜੇ ਮੈਨੂੰ ਮਿਲਿਆ। ਮੇਰੀ ਲਿਆਕਤ ਤੇ ਨਾ ਜਾਣਾ, ਮੇਰੇ ਮਾਹੌਲ ਦੀ ਨਾ ਗੱਲ ਕਰ ਰਿਹਾ, ਮੈਂ ਮੇਰੀ ਅਕਲ ਨਾਲ ਅੰਦਾਜ਼ਾ ਲਗਾ ਕੇ ਉਹਨਾਂ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨਾ ਕਿ ਬਈ ਜੇ ਇਹ ਹੈਗਾ ਤੇ ਖਬਰੇ ਕੀ ਸਿੱਖ ਕੇ ਆਇਆ। ਸਿੱਖਣਾ ਆਪੋ ਆਪਣੇ ਕਾਬਲੀਅਤ ਦੇ ਉੱਤੇ ਹੁੰਦਾ, ਮੈਂ ਮਾਹੌਲ ਦੀ ਗੱਲ ਕਰ ਰਿਹਾ। ਮੇਰੀ ਸ਼ਖਸੀਅਤ ਤੋਂ ਤੁਸੀਂ ਉਸ ਮਾਹੌਲ ਦਾ ਸ਼ਾਇਦ ਅੰਦਾਜ਼ਾ ਨਾ ਲਾ ਸਕੋ। ਉਹਨਾਂ ਦਿਨਾਂ ਚ ਇੱਕ ਗੱਲ ਹੁੰਦੀ ਸੀ ਕਿ ਜਦੋਂ ਬੈਠੇ ਰਾਈਟਰਸ ਗੱਲ ਕਰਦੇ ਆ ਕਿ ਉਹਨੇ ਕਹਾਣੀ ਲਿਖੀ ਆ, ਉਹਦੀ ਗਜ਼ਲ ਸੁਣੀ। ਦੇਖੋ ਜੀ, ਮਿਰਜ਼ਾ ਸਾਹਿਬ ਕਹਿੰਦੇ ਨੇ, ਮਿਰਜ਼ਾ ਖਾਲਿਦ ਸਾਹਿਬ, ਹੈ ਔਰ ਵੀ ਦੁਨੀਆ ਮੇਂ, ਆਏ ਹਾਏ ਹਾਏ ਰੱਬਾ, ਹੈ ਔਰ ਵੀ ਦੁਨੀਆ ਮੇਂ ਸੁਖਨਵਰ ਬਹੁਤ ਅੱਛੇ, ਕਹਤੇ ਹੈ ਕਿ ਗਾਲਿਬ ਕਾ ਹੈ ਅੰਦਾਜ਼ੇ ਬਿਆਨ। ਔਰ ਮਨ ਤੋਂ ਵੀ ਇਸੇ ਤਰ੍ਹਾਂ ਹੀ ਕਹਿੰਦਾ ਕਿ ਮਨਾ ਮੋਹੀ ਮਿੱਟੀ ਥੱਲੇ ਦਬਿਆ ਇਹ ਅਫਸਾਨਾ ਨਿਗਾਰ, ਤੇ ਉੱਥੇ ਉਹ ਇਹ ਵੀ ਗੱਲ ਕਹਿੰਦਾ ਕਿ ਖੁਦਾ ਵੱਡਾ ਕਹਾਣੀਕਾਰ ਹੈ ਜਾਂ ਮਨ ਤੋਂ। ਤੇ ਉਦੋਂ ਮੇਰੇ ਵਰਗਾ ਤਾਂ ਲਿਖਣ ਤੇ ਅੱਜ ਤੱਕ ਨਹੀਂ ਸੋਚ ਸਕਿਆ, ਤੇ ਮੇਰੇ ਮਨ ਚ ਇੱਕ ਖਿਆਲ ਸੀ ਕਿ ਸ਼ਾਇਦ ਇਹਨਾਂ ਨੂੰ ਵੀ ਆਪਣੇ ਆਪ ਦੇ ਉੱਪਰ ਬੜਾ ਗੁਮਾਨ ਹੋ ਗਿਆ। ਗੁਮਾਨ ਹੋਣਾ ਵੀ ਚਾਹੀਦਾ, ਪਰ ਗੁਮਾਨ ਨਹੀਂ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ ਕਿ ਕੋਈ ਰਾਈਟਰ ਆਪ ਲਿਖ ਸਕਦਾ। ਇੱਕ ਦਿਨ ਸਾਡੇ ਘਰ ਮੈਂ ਇਹੀ ਬਹਿਸ ਸ਼ੁਰੂ ਕਰ ਲਈ ਕਿ ਸਾਰਾ ਕੁਛ ਤੁਸੀਂ ਨਹੀਂ ਲਿਖਿਆ, ਇੱਕ ਖਾਸ ਘੜੀ ਤੇ ਤੁਹਾਡਾ ਮਨ ਇਸ ਉਚਾਈ ਤੇ ਇਸ ਬੁਲੰਦੀ ਤੇ ਪਹੁੰਚਿਆ ਸੀ ਕਿ ਤੁਸੀਂ ਲਿਖ ਗਏ, ਤੇ ਸ਼ਾਇਦ ਤੁਸੀਂ ਉਹ ਬੁਲੰਦੀ ਦੁਬਾਰਾ ਹਾਸਲ ਨਾ ਕਰ ਸਕੋ। ਇਸੇ ਕਰਕੇ ਜੇ ਕਿਸੇ ਰਾਈਟਰ ਦੀਆਂ ਚੀਜ਼ਾਂ ਜਲਾ ਦਿੱਤੀਆਂ ਜਾਣ, ਉਹਨਾਂ ਨੂੰ ਦੁਬਾਰਾ ਨਹੀਂ ਲਿਖ ਸਕਦਾ। ਤੁਸੀਂ ਗਾਲਿਬ ਦੀਆਂ ਗਜ਼ਲਾਂ ਸਾਰੀਆਂ ਉਹਦੇ ਮੂਹਰੇ, ਨਾ ਹੀ ਇਸ ਤਰ੍ਹਾਂ ਦੀ ਗੱਲ ਹੋਵੇ, ਤੌਬਾ ਤੌਬਾ ਮੈਂ ਇਹ ਗੱਲ ਕਹਿਣਾ, ਪਰ ਜੇ ਇੱਦਾਂ ਹੋਇਆ ਹੁੰਦਾ ਉਹ ਦੁਬਾਰਾ ਨਹੀਂ ਸੀ ਲਿਖ ਸਕਦਾ। ਇਹ ਕ੍ਰੀਏਟਿਵਿਟੀ ਦੀ ਗੱਲ ਹੈ। ਕੋਈ ਵੀ ਰਾਈਟਰ ਨੂੰ ਅਸੀਂ ਟਾਈਟਲ ਦਿੰਦੇ ਹਾਂ ਕਿ ਇਹ ਨਾਵਲ ਉਹਨੇ ਲਿਖਿਆ, ਕਹਾਣੀ ਉਹਨੇ ਲਿਖੀ ਹੈ, ਪਰ ਦੁਬਾਰਾ ਲਿਖਣੀ ਬਹੁਤ ਔਖੀ ਹੈ। ਹੋ ਸਕਦਾ ਉਹ ਤੋਂ ਵਧੀਆ ਲਿਖੀ ਜਾਵੇ, ਹੋ ਸਕਦਾ ਉਹ ਤੋਂ ਰੱਦੀ ਲਿਖੀ ਜਾਵੇ, ਪਰ ਉਹ ਕਹਾਣੀ ਜੋ ਮਿਆਰ ਹਾਸਲ ਕਰ ਚੁੱਕੀ ਹੈ ਇਹ ਦੁਬਾਰਾ ਨਹੀਂ ਹੁੰਦਾ। ਉਹੀ ਮਾਂ ਪਿਓ ਦੁਬਾਰਾ ਉਹੀ ਬੱਚਾ ਪੈਦਾ ਨਹੀਂ ਕਰ ਸਕਦੇ। ਜੇ ਇੱਕ ਬੱਚੇ ਦੀ ਕਿਤੇ ਕਿਤੇ ਕੋਈ ਮੌਤ ਹੋ ਜਾਏ, ਥੋੜ੍ਹਾ ਕਿ ਉਹ ਲੈ ਫਿਰ ਕੀ ਹੁੰਦਾ, ਉਹੀ ਕੰਪਨੀ ਨੋ। ਕੁਦਰਤ ਹੈ ਨਾ ਜਿਹੜੀ, ਕਾਦਰ ਦੀ ਕੁਦਰਤ ਹੈ, ਇਹ ਐਡੀ ਜ਼ਿਆਦਾ ਯੂਨੀਕ ਹੈ ਕਿ ਨੋਬਡੀ ਕੈਨ ਪ੍ਰੋਡਿਊਸ। ਉਹੀ ਜੱਟ, ਉਹੀ ਕਿਸਾਨ, ਉਹੀ ਕਣਕ, ਉਹੀ ਖੇਤ, ਉਹੀ ਮਾਹੌਲ, ਉਹੀ ਹਲ ਵਾਰ ਵਾਰ ਵਾਹੂਗਾ। ਕਣਕ ਦਾ ਬੂਟਾ ਕਦੇ ਵੀ ਦੂਜੇ ਬੂਟੇ ਨਾਲ ਮੇਲ ਨਹੀਂ ਖਾਂਦਾ। ਇੰਨੀ ਜ਼ਿਆਦਾ ਇਹ ਚ ਵਰਾਇਟੀ ਹੈ ਲਾਈਫ ਦੀ, ਔਰ ਇਸ ਵਿੱਚ ਇੱਕ ਕਮਜ਼ੋਰੀ ਵੀ ਪਈ ਹੈ, ਉਹ ਜਿਸ ਕਮਜ਼ੋਰੀ ਦੀ ਮੈਂ ਗੱਲ ਕਰਦੇ ਹਾਂ ਕਿ ਮੇਰੇ ਸਾਥੀਓ, ਜੇ ਮੇਰਾ ਵੀ ਟ੍ਰੇਨ ਆਫ ਥੋਟ ਟੁੱਟ ਗਏ ਜੋ ਮੈਂ ਸੋਚ ਕੇ ਆਇਆ, ਹੋ ਸਕਦਾ ਬਹੁਤ ਵਧੀਆ ਸੀ, ਹੁਣ ਮੈਂ ਅੱਜ ਜੋ ਸੋਚ ਕੇ ਆਇਆ ਸੀ ਉਹਦੀ ਮੈਂ ਇੰਟਰਵਿਊ ਤੇ ਗੱਲ ਹੀ ਨਹੀਂ ਕਰ ਸਕਿਆ, ਕਿਉਂਕਿ ਮੈਂ ਕੁਝ ਫੋਨ ਕਾਲਾਂ ਚ ਉਲਝ ਗਿਆ ਕਿ ਮੈਂ ਕੀ ਕਰਾਂ, ਚੱਕਾਂ ਨਾ ਚੱਕਾਂ, ਕਰਦੇ ਕਰਦੇ ਮੇਰਾ ਓਹੋ, ਮੈਂ ਕਿਹਾ ਯਾਰ ਅੱਜ ਦੀ ਗੱਲ ਬਣਨੀ, ਕਿਉਂਕਿ ਜਿਸ ਤਰ੍ਹਾਂ ਮੈਂ ਆਪਣੇ ਦਿਲ ਨੂੰ ਤਿਆਰ ਕਰਨਾ ਸੀ ਉਸ ਚੀਜ਼ ਨੂੰ ਪੜ੍ਹ ਕੇ ਸਮਝ ਕੇ ਤੁਹਾਡੇ ਮੂਹਰੇ ਪੇਸ਼ ਕਰਨ ਲਈ, ਉਹ ਮੇਰਾ ਦਿਲ ਰਿਹਾ ਸੀ, ਉਹਦੇ ਕੁਝ ਹੋਰ ਹੀ ਹਵਾ ਬਾਕੀ। ਸੋ ਇੰਨੀ ਜ਼ਿਆਦਾ ਮੈਂ ਮਾਹੌਲ ਦੀ ਗੱਲ ਕਰ ਰਿਹਾ ਕਿ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਇਹ ਸਾਡੇ ਹੱਥ ਵਸ ਚ ਨਹੀਂ ਹੁੰਦਾ, ਜੋ ਤਿਆਰੀ ਕੀਤੀ ਹੈ ਇੱਕ ਕਾਲ ਵੀ ਹਿਲਾ ਕੇ ਰੱਖ ਦਿੰਦੀ ਹੈ ਕਿ ਉਹ ਮਾਈ ਗੋਡ, ਟ੍ਰੇਨ ਆਫ ਥੋਟ ਗਿਆ ਤਾਂ ਗਿਆ। ਸੋ ਇਹ ਮੈਂ ਦੋ ਕੁ ਗੱਲਾਂ ਤੁਹਾਡੇ ਮੂਹਰੇ ਰੱਖਣੀਆਂ ਸੀ ਕਿ ਜ਼ਰੂਰੀ ਨਹੀਂ ਹੈ ਕਿ ਪ੍ਰੋਗਰਾਮ ਮੈਂ ਕਰ ਰਿਹਾ ਕਿ ਰਮਨਜੀਤ ਕਰ ਰਿਹਾ, ਮੈਂ ਰਮਨਜੀਤ ਚ ਕਪੈਸਿਟੀ ਨਹੀਂ ਹੈ ਪ੍ਰੋਗਰਾਮ ਕਰਨ ਦੀ, ਕੋਈ ਪਤਾ ਨਹੀਂ ਹੈ ਪ੍ਰੋਗਰਾਮ ਚੰਗਾ ਹੋਊ ਮਾੜਾ ਹੋਊ, ਮੈਂ ਜੋ ਕਹਿਣਾ ਚਾਹੁੰਦਾ ਕਹਿ ਨਹੀਂ ਸਕਿਆ, ਇਹ ਹੱਥ ਵਸ ਨਹੀਂ ਰਹਿੰਦਾ। ਤੇ ਇੱਕ ਹੋਰ ਗੱਲ ਸੀ ਜਿਹੜੀ ਮੈਂ ਅੱਜ ਕਹਾਣੀਆਂ ਦੇ ਵਿੱਚ ਜਿਸ ਦਾ ਜ਼ਿਕਰ ਆਏਗਾ ਅੱਜ ਦੀਆਂ ਖਬਰਾਂ ਦੇ ਵਿੱਚ, ਉਹ ਇਹ ਹੈ ਕਿ ਕਾਫਰ ਤੇ ਖੁਦਾਬੰਦ, ਨਾਸਤਕ ਤੇ ਆਸਤਕ, ਏਥੀਸਟ ਤੇ ਥੀਸਟ, ਇਹਨਾਂ ਚ ਕੀ ਫਰਕ ਨੇ? ਮੇਰੀ ਆਪਣੀ ਗੱਲ ਇਹ ਹੈ ਕਿ ਜਿਹੜਾ ਕਿਸੇ ਵੀ ਮਜ਼ਹਬ ਨੂੰ ਨਹੀਂ ਮੰਨਦਾ, ਅੱਛਾ ਮਜ਼ਹਬ ਦਾ ਕੀ ਮਤਲਬ ਹੈ? ਹੁਣ ਮਜ਼ਹਬ ਦੀ ਵੀ ਡੈਫੀਨੇਸ਼ਨ ਨਹੀਂ ਹੈ। ਵੋਲਟੇਅਰ ਨੇ ਇੱਕ ਜਗ੍ਹਾ ਕਿਹਾ, ਕਹਿੰਦਾ ਇਫ ਯੂ ਵਾਂਟ ਟੂ ਡਿਸਕਸ ਸਮਥਿੰਗ ਸਟੇਟ ਯੂਰ ਟਰਮਸ, ਵਟ ਡੂ ਯੂ ਮੀਨ ਬਾਏ ਰਿਲੀਜਨ? ਕਿਤੇ ਤੁਸੀਂ ਉਹਦੇ ਵਿੱਚ ਰਿਚੁਅਲਸ ਨੂੰ ਰਿਲੀਜਨ ਕਹਿ ਰਹੇ ਹੋ ਕਿ ਟੈਕਸਟ ਨੂੰ ਰਿਲੀਜਨ ਕਹਿ ਰਹੇ ਹੋ? ਟੈਕਸਟ ਦੀ ਫਿਲਾਸਫੀ ਨੂੰ ਕਹਿ ਰਹੇ ਹੋ ਕਿ ਉਹਦੇ ਲਿਖਣ ਵਾਲਿਆਂ ਦੀ ਗੱਲ ਕਰ ਰਹੇ ਹੋ? ਤੁਹਾਡਾ ਧਰਮ ਕੀ ਹੈ? ਤੁਹਾਡਾ ਧਰਮ ਕੌਣ ਹੈ? ਤੁਸੀਂ ਕਿਸ ਨੂੰ ਧਰਮ ਮੰਨਦੇ ਹੋ? ਬਹੁਤ ਲੋਕ ਕਹਿਣਗੇ ਜੀ ਇਸ ਤਰ੍ਹਾਂ ਸਿਰ ਝੁਕਾ ਦਿੰਦੇ ਆ ਜਾ ਕੇ, ਕੁਝ ਲੋਕ ਉਹ ਕਿਤਾਬਾਂ ਨੂੰ ਪੜ੍ਹਦੇ ਵੀ ਨੇ, ਜੋ ਪੜ੍ਹਦੇ ਨੇ ਉਹਨਾਂ ਦੀ ਗੱਲ ਹੋਰ ਹੈ, ਜੋ ਸਿਰ ਝੁਕਾਉਂਦੇ ਨੇ ਉਹਨਾਂ ਦੀ ਗੱਲ ਹੋਰ ਹੈ। ਕਿ ਤੁਸੀਂ ਡਿਵੋਸ਼ਨ ਚ ਹੋ, ਡਿਵੋਟੀ ਹੋ, ਕਿ ਤੁਸੀਂ ਉਹਦੇ ਤਾਲਿਬ ਹੋ, ਇਹ ਤੁਸੀਂ ਤੈਅ ਕਰਨਾ ਕਿ ਮਜ਼ਹਬ ਤੋਂ ਤੁਹਾਡਾ ਮਤਲਬ ਕੀ ਹੈ? ਕਿ ਮਜ਼ਹਬ ਤੋਂ ਤੁਹਾਡਾ ਮਤਲਬ ਪਾਕ ਸਾਫ ਹੋ ਕੇ ਇਮਾਨਦਾਰੀ ਨਾਲ ਜਿਉਣਾ ਤੇ ਹਰ ਕੀਮਤ ਦੇ ਉੱਤੇ ਇਮਾਨਦਾਰੀ ਦਾ ਸਾਥ ਦਿੰਦੇ ਆਪਣੀ ਜਾਨ ਕੁਰਬਾਨ ਕਰ ਦੇਣੀ ਹੈ? ਨਹੀਂ ਹੈ, ਸਭ ਘੱਟ ਤੋਲਦੇ, ਮਿਲਾਵਟਾਂ ਕਰਦੇ, ਝੂਠ ਬੋਲਦੇ ਹਾਂ ਆਪਾਂ, ਫਿਰ ਅਸੀਂ ਮਜ਼ਹਬ ਦੇ ਬੰਦੇ ਨਹੀਂ ਹੈ, ਅਸੀਂ ਕਾਰੋਬਾਰੀ ਹਾਂ ਯਾਰ, ਛੱਡੋ ਪਰੇ। ਇਸ ਡੈਫੀਨੇਸ਼ਨ ਦੇ ਵਿੱਚ ਤਾਂ ਦੁਨੀਆਂ 'ਚ 500 ਬੰਦਾ ਵੀ ਨਹੀਂ ਲੱਭਣਾ ਜੇ ਅਸੀਂ ਉਹ ਗੱਲ ਕਰੀਏ। ਪਰ ਉਦਾਂ ਦੇਖੀਏ ਜੀ, ਕਹਿੰਦੇ ਜੀ ਆਹ ਧਰਮ 29% ਪਾਪੂਲੇਸ਼ਨ ਵਰਲਡ ਦੀ, 2 ਬਿਲੀਅਨ ਇਹਨੂੰ ਮੰਨਦੇ ਆ। ਮੈਂ ਕਹਿ ਯਾਰ 2 ਬਿਲੀਅਨ ਕਿੱਥੋਂ ਹੋ ਗਏ? ਇਸ ਧਰਤੀ ਤੇ 2 ਬਿਲੀਅਨ ਇਮਾਨਦਾਰ ਬੰਦਾ ਹੈਗਾ ਇੱਕ ਖਾਸ ਮਜ਼ਹਬ ਦੀ ਨਜ਼ਰ ਤੋਂ? ਇਹ ਤਾਂ ਸਾਰੇ ਮਜ਼ਹਬ ਨੂੰ ਮੰਨਣ ਵਾਲੇ ਲੋਕ ਨੇ, ਤਾਂ ਦੁਨੀਆਂ ਹੈ ਹੀ ਬਹੁਤ ਪਵਿੱਤਰ ਹੈ। ਅੱਖਾਂ ਬੰਦ ਕਰਕੇ ਸੌ ਜਾਓ, ਸਾਰੇ ਤਾਲੇ ਤੋੜ ਦਿਓ ਆਪਣੇ ਘਰਾਂ ਦੇ। ਜਿੰਨੀਆਂ ਭੀੜਾਂ ਲੱਗਦੀਆਂ ਨੇ ਧਾਰਮਿਕ ਸਥਾਨਾਂ ਦੇ ਉੱਤੇ, ਉਸ ਹਿਸਾਬ ਨਾਲ ਘਰਾਂ ਨੂੰ ਤਾਲੇ ਕਿਉਂ ਲਾਏ ਨੇ ਯਾਰ? ਤੋੜ ਦਿਓ। ਕੋਈ ਕੋਈ ਚੋਰ ਆਉਂਦਾ, ਲੱਖਾਂ ਕਰੋੜਾਂ ਪਿੱਛੇ ਇੱਕ ਹੈ, ਪਰ ਇਸ ਤਰ੍ਹਾਂ ਹੈ ਨਹੀਂ। ਤਾਲੇ ਦਾ ਮੰਦਰਾਂ ਗੁਰਦੁਆਰਿਆਂ ਨੂੰ, ਗੋਲਕਾਂ ਨੂੰ ਲੱਗੇ ਹੋਏ ਨੇ, ਰੱਬ ਦੀ ਰਜ਼ਾ ਦੇ ਵਿੱਚ ਤਾਲੇ ਲੱਗੇ ਹੋਏ ਨੇ, ਪਹਿਰੇ ਬਿਠਾਉਣੇ ਪੈਂਦੇ, ਸੀਸੀਟੀਵੀ ਕੈਮਰੇ ਨਿਗਰਾਨੀ ਰੱਖ ਰਹੇ ਨੇ। ਸੋ ਅਸੀਂ ਕਿਸ ਨੂੰ ਮਜ਼ਹਬ ਕਹਿੰਦੇ ਹਾਂ? ਇੱਕ ਹੋਰ ਇਹਦੇ ਵਿੱਚ ਛੋਟੀ ਜਿਹੀ ਗੱਲ ਹੈ ਕਿ ਬਹੁਤੇ ਲੋਕਾਂ ਵਾਸਤੇ ਜਿਹੜਾ ਤਾਂ ਨਾਸਤਿਕ ਆ, ਜਿਹੜਾ ਕਿਸੇ ਨੂੰ ਨਹੀਂ ਮੰਨਦਾ, ਉਹ ਕਿਸੇ ਵੀ ਮਜ਼ਹਬ ਨੂੰ ਨਹੀਂ ਮੰਨਦਾ, ਉਹ ਤਾਂ ਹੋ ਗਿਆ ਏਥੀਸਟ। ਤੇ ਥੀਸਟ ਉਹ ਹੈ ਜਿਹੜਾ ਇੱਕ ਨੂੰ ਛੱਡ ਕੇ, ਸਿਰਫ ਇੱਕ ਮਜ਼ਹਬ ਨੂੰ ਛੱਡ ਕੇ ਬਾਕੀਆਂ ਨੂੰ ਨਹੀਂ ਮੰਨਦਾ, ਕਿ ਆਪਾਂ ਤਾਂ ਜੀ ਆਹ ਵਾਲੇ ਹੈ, ਇਹ ਰਿਲੀਜਨ ਹੈ, ਸੋ ਬੀ ਤੋਂ ਲੈ ਕੇ ਜੀ ਤੱਕ ਬਾਕੀ ਕੱਢ ਕੇ ਕੰਮ ਦੇ ਨਹੀਂ, ਉਦਾਂ ਸਾਰੇ ਭਰਾ ਭਰਾ ਜੋ ਮਰਜ਼ੀ ਕਹੀ, ਚਲੋ ਅਸੀਂ ਵੀ ਬਾਹਰ ਪਬਲਿਕਲੀ ਕਹਿੰਦੇ ਹਾਂ, ਬਟ ਆਹੀ ਇੱਕ ਹੈ। ਉਹਦਾ ਫਰਕ ਇਹ ਹੈ ਕਿ ਹੁਣ ਕਿਸੇ ਨੇ ਮਸਜਿਦ ਤੇ ਜਾ ਕੇ ਕੁਛ ਗਲਤ ਲਿਖਤਾ, ਕੋਈ ਮੰਦਰ ਤੇ ਜਾ ਕੇ ਲਿਖਿਆ ਹੁੰਦਾ, ਪਰ ਜਦੋਂ ਮੰਦਰ ਚ ਜਾ ਕੇ ਆਪ ਰੱਬ ਨੂੰ ਫੁੱਲ ਵੀ ਨਾ ਚੜਾਵੇ, ਉਹ ਡਰ ਲੱਗਣ ਲੱਗ ਜਾਂਦਾ, ਆਪਣੇ ਵਾਲੇ ਰੱਬ ਤੋਂ ਡਰ ਲੱਗਦਾ, ਦੂਜੇ ਵਾਲੇ ਦੀ ਬੇਅਦਬੀ ਕਰ ਦੋ ਕਦੇ ਨਹੀਂ ਲੱਗਦਾ, ਨਾ ਹੀ ਉਹਨਾਂ ਨੂੰ ਪਾਪ ਦਾ ਡਰ ਲੱਗਦਾ। ਹਰ ਕਿਸੇ ਨੂੰ ਆਪਣੇ ਹੀ ਮਜ਼ਹਬ ਦਾ ਡਰ ਹੈ, ਦੂਜੇ ਦਾ ਨਹੀਂ ਹੈ, ਦੂਜੇ ਦੀ ਤਾਂ ਕਿਤਾਬ ਫੌਰਨ ਜਲਾ ਦਿੰਦੇ ਆ, ਫੌਰਨ ਛੱਡ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਥੋੜੀਆਂ ਬਹੁਤੀਆਂ ਅੱਜ ਦੀਆਂ ਖ਼ਬਰਾਂ ਚ ਆਉਣਗੀਆਂ, ਤੇ ਉਹਨਾਂ ਦਾ ਗੌਰ ਕਰਾਂਗੇ ਕਿ ਕੀ ਹੈ। ਖੈਰ ਮੇਰੇ ਪ੍ਰੋਗਰਾਮ ਦੇ ਇੰਟਰੋ ਅੱਜ ਜੋ ਸੋਚੀ ਸੀ ਉਹ ਨਹੀਂ ਰਹੀ, ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਤੇ 9 ਵਜੇ ਅੱਜ ਅਸੀਂ ਗੱਲਬਾਤ ਕਰਾਂਗੇ। ਉਹ ਯਾਰ ਭੁੱਲ ਮਤ ਜਾਣਾ, ਰਸ਼ੀਆ ਤੇ ਯੂਕਰੇਨ ਵੀ ਲੜੇ ਜਾਂਦੇ ਸੀ, ਹੁਣ ਪੈਲੇਸਟੀਨ ਤੇ ਨਿਆ ਨਿਆ ਲੜਾਈ ਸ਼ੁਰੂ ਹੋਈ ਆ ਉਧਰ, ਤੇ ਉਧਰ ਜਾ ਕੇ ਪਿਛਲਾ ਮਸਲਾ ਨਾ ਭੁੱਲ ਜਾਓ। ਉਸ ਤੋਂ ਪਿੱਛੇ ਯਾਰ ਅਫਗਾਨਿਸਤਾਨ ਵਾਲਾ ਵੀ ਤਾਂ ਪਿਆ ਸੀ, ਉੱਥੇ ਵੀ ਅੱਤਵਾਦ ਖਤਮ ਕਰਨਾ ਸੀ ਦੁਨੀਆ ਦਾ, ਉਹ ਕਰਕੇ ਆਏ ਕਿ ਨਹੀਂ ਆਏ, ਇਹ ਕਿਆ ਕਾਰੋਬਾਰ ਹੈ, ਇਹ ਕਿਆ ਮਾਜਰਾ ਹੈ, ਕੁਛ ਸਮਝ ਨਹੀਂ ਆਤਾ। ਲੇਕਿਨ 9 ਵਜੇ ਬਾਤ ਕਰਨੇ ਕੀ ਕੋਸ਼ਿਸ਼ ਤੋਂ ਕਰੇਂਗੇ ਨਾ, ਨਹੀਂ ਆਤਾ ਸਮਝ ਨਾ ਆਏ, ਲੇਕਿਨ ਬਾਤ ਤੋਂ ਕਰੇਂਗੇ ਨਾ। ਸੋ ਅਜੇ ਇਜ਼ਰਾਇਲ ਦੇ ਉੱਪਰ ਹੋਰ ਸਟੱਡੀ ਕਰ ਲਈ ਹੈ, ਪਹਿਲਾਂ ਯੂਕਰੇਨ ਵਾਲਾ, ਮੈਂ ਨੀ ਚਾਹੁੰਦਾ ਕਿ ਉਹ ਬਾਸੀ ਹੋ ਜਾਏ ਪਿਆ, ਠੀਕ ਹੈ, ਕਿ ਆਹ ਰਹਿ ਗਿਆ ਤੇ ਉਹ ਨੀ ਕੀਤਾ। ਸੋ 9 ਵਜੇ ਉਹ ਗੱਲ ਕਰਾਂਗੇ, ਕੁਝ ਇੱਕ ਚਲੰਤ ਖ਼ਬਰਾਂ ਵੀ ਨੇ ਕੈਨੇਡੀਅਨ ਸਿਸਟਮ ਦੇ ਉੱਤੇ, ਉਹਨਾਂ ਉੱਤੇ ਵੀ ਚਰਚਾ ਕਰਨੀ ਹੈ। ਤੇ ਇੱਕ ਬੜਾ ਪੁਰਾਣਾ ਜਿਹਾ ਗੀਤ ਲੱਭਿਆ ਸੀ ਮੈਨੂੰ, ਤੇ ਇਹਦਾ ਵੀਡੀਓ ਜ਼ਰੂਰ ਦੇਖਿਓ ਤੁਸੀਂ, ਕਿ ਪੰਜਾਬ ਦੇ ਪੁਰਾਣੇ ਭਾਰਤੀ ਪੰਜਾਬ ਦੇ ਪੁਰਾਣੇ ਸ਼ਹਿਰਾਂ ਦੇ ਵਿੱਚ ਸ਼ੂਟ ਕੀਤਾ, ਮੁਹੰਮਦ ਰਫੀ ਦੀ ਆਵਾਜ਼ ਵਿੱਚ ਗਾਇਆ ਗਿਆ। 1964 ਵਿੱਚ ਫਿਲਮ ਆਈ ਸੀ ਮਾਮਾ ਜੀ, ਗਾਣਾ ਸੁਣ ਲਿਓ ਜੀ, ਫਿਰ ਮੈਂ ਖ਼ਬਰਾਂ ਉਹਨਾਂ ਚਿਹਰੇ ਲੱਭ ਲੁੱਭ ਕੇ ਲਿਆਉਣਾ, ਫਿਰ ਖ਼ਬਰਾਂ ਤੇ ਗੱਲਬਾਤ ਕਰਦੇ ਹਾਂ।
ਚੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਉਹ ਜਮਨਾ ਮਾਮਾ ਕਰ ਪੰਜਾਬ ਦੀ ਸੈਰ। ਚੱਕ ਚੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਉਹ ਜਮਨਾ ਮਾਮਾ ਕਰ ਪੰਜਾਬ ਦੀ ਸੈਰ। ਜੀਜੇ ਕਰ ਚੋ ਸਾਨੂੰ ਜਿੱਤੇ ਦੇਸ ਨਿਕਾਲੇ, ਬੰਸੀ ਲਾਲ ਦੀ ਬੰਸੀ ਵੱਜ ਗਈ ਜਾ ਵੜਿਆ ਪਟਿਆਲੇ, ਮੋਤੀ ਬਾਗ ਤੇ ਬਾਰਾ ਦਰੀ ਦੇ ਖੜ ਗਿਆ ਵਿੱਚ ਵਿਚਾਲੇ, ਤੁਰਦਾ ਤੁਰਦਾ ਪਹੁੰਚ ਗਿਆ ਬਾਜ਼ਾਰ ਜੁੱਤੀਆਂ ਵਾਲੇ, ਇੱਧਰ ਮੈਂ ਪਰਾਂਦੇ ਵੇਖੇ ਉੱਧਰ ਵੇਖੇ ਨਾਲੇ, ਕਿਲਾ ਮੰਦਰ ਕੁਤਵਾਲੀ ਵੇਖੀ ਸਾਰੀ ਦੁਨੀਆ ਖੁਸ਼ੇ, ਇੱਕ ਦੂਜੇ ਨੂੰ ਜੱਫੀਆਂ ਪਾ ਕੇ ਜ਼ੋਰ ਦੀ ਕਹਿੰਦੇ ਮੋਸ਼ੇ ਕਹਿੰਦੇ ਮੋਸ਼ੇ। ਮੈਨੂੰ ਕਿਸੇ ਨਾ ਪਾਣੀ ਪੁੱਛਿਆ ਹੋ ਗਈ ਸ਼ਿਕਰ ਦੁਪਹਿਰ, ਚਲੋ ਏ ਪੁੱਤਰਾ ਅਗਲੇ ਸ਼ਹਿਰ। ਛੱਕ ਛੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਉਹ ਜਮਨਾ ਮਾਮਾ ਕਰ ਪੰਜਾਬ ਦੀ ਸੈਰ। ਉੱਤਰ ਪਿਆ ਲੁਧਿਆਣੇ ਨਾ ਕੋਈ ਜਾਣੇ ਨਾ ਪਹਿਚਾਣੇ, ਟੱਕਿਆ ਇਹਨੂੰ ਟੋਪੀ ਡਿੱਗ ਪਈ ਵੇਖ ਕੇ ਜਾਵ ਡਰ, ਤੋਬਾ ਏਡਾ ਉੱਚਾ ਏਡਾ ਲੰਮਾ ਕਹਿੰਦਾ ਕਰ, ਉੱਤੋਂ ਜੇ ਮੈਂ ਡਿੱਗ ਪਵਾਂ ਤੇ ਰਾਗ ਚ ਜਾਵਾਂ ਮਰ, ਛੇਤੀ ਦੌੜ ਕੇ ਉੱਠ ਗਿਆ ਮੈਂ ਚੌੜੇ ਬਜ਼ਾਰ, ਕੋਈ ਜੁਰਾਬਾ ਕੋਈ ਸਵੈਟਰ ਕੋਈ ਉਹਨੇ ਬੁਨਿਆਣਾ, ਤਾਜਿਆਂ ਦੀ ਇਸ ਗੁੰਜਲ ਵਿੱਚੋਂ ਤੂੰ ਕੀ ਮਾਮਾ ਲੈਣਾ ਤੂੰ ਕੀ ਲੈਣਾ, ਇੱਥੇ ਨਹੀਂ ਕੋਈ ਤੇਰਾ ਆਪਣਾ ਸਾਰੇ ਫਿਰਦੇ ਗੈਰ, ਚੱਲ ਓਏ ਪੁੱਤਰਾ ਅਗਲੇ ਸ਼ਹਿਰ। ਛੱਕ ਛੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਜਮਨਾ ਮਾਮਾ ਕਰ ਪੰਜਾਬ ਦੀ ਸੈਰ। ਜਾਵ ਵੜਿਆ ਵਿੱਚ ਜਲੰਧਰ ਦਿਲ ਹੁੰਦਾ ਬਾਹਰ ਅੰਦਰ ਰੇਲ ਵਿਰੋਧ ਤੇ ਦਫ਼ਤਰ ਪਾ ਕੇ ਬੈਠੇ ਫਿਲਮਾਂ ਵਾਲੇ ਆਪਣੀ ਆਪਣੀ ਕੋਪਨੀਆਂ ਦੇ ਲਿਖ ਕੇ ਫੱਟੇ ਲਾ ਲੈ ਸੋਹਣੀ ਸੋਹਣੀ ਕੁੜੀਆਂ ਦੇ ਕੁਛ ਫੋਟੋ ਨੇ ਚੁਕਵਾ ਲੈ ਲੱਖਾਂ ਲਾ ਕੇ ਬੈਠੇ ਨੇ ਸਰਦਾਰ ਚੌਧਰੀ ਲਾ ਲੈ ਚੌਧਰੀ ਲਾ ਲੈ ਟੁਰ ਟੁਰ ਥੱਕ ਗਏ ਮੇਰੇ ਪੈਰ ਚੱਲ ਓਏ ਉਤਰਾ ਅਗਲੇ ਸ਼ਹਿਰ ਥੱਕ ਥੱਕ ਗੱਡੀ ਚਲਦੀ ਜਾਂਦੇ ਆਉਂਦੇ ਜਾਂਦੇ ਸ਼ਹਿਰ ਮੁੜ ਕੇ ਨਹੀਂ ਓ ਜਮਨਾ ਮਾਮਾ ਕਰ ਪੰਜਾਬ ਦੀ ਸੈਰ ਅੰਬਰਸਰ ਭਾਈ ਜਿਹਨੂੰ ਕਹਿੰਦੇ ਰੱਬ ਦਾ ਘਰ ਇੱਕ ਵੇਖੇ ਹਾਲ ਬਾਜ਼ਾਰ ਜਿੱਥੇ ਲੱਖਾਂ ਦਾ ਵਪਾਰ ਨਾ ਕੋਈ ਸੱਜਣ ਨਾ ਕੋਈ ਯਾਰ ਸਭ ਨੂੰ ਪੈਸੇ ਨਾਲ ਪਿਆਰ ਪਨ ਡੰਡ ਮਾਰੂ ਚੰਡ ਪਾ ਦੇ ਲੱਸੀ ਵਿੱਚ ਖੰਡ ਨਗਦ ਦਵਾਨੀ ਲੈ ਪਿਆ ਜੀ ਪੈੜੀ ਪੈ ਵੇਖਿਆ ਸਤਿਗੁਰ ਦਾ ਦਰਬਾਰ ਜਿੱਥੇ ਸੰਗਤਾਂ ਸੁਕਨ ਹਜ਼ਾਰ ਵੇਖਿਆ ਸਤਿਗੁਰ ਦਾ ਦਰਬਾਰ ਜਿੱਥੇ ਸੰਗਤਾਂ ਸੁਕਨ ਹਜ਼ਾਰ ਨਾਲੇ ਵੇਖਿਆ ਬਾਬਾ ਟਲ ਦੇਵੇ ਪੱਕੀ ਪਕਾਈ ਕੱਲ ਫਿਰ ਤੱਕਿਆ ਦੁਰਗਾ ਮੰਦਿਰ ਮੱਥਾ ਟੇਕਿਆ ਜਾ ਕੇ ਅੰਦਰ ਲੱਗਾ ਭਗਤਾਂ ਦਾ ਇੱਕ ਧੱਕਾ ਮੇਰੇ ਸਾਨੂੰ ਪੈ ਗਿਆ ਧੱਕਾ ਮੈਂ ਤੋਂ ਹੋ ਗਿਆ ਹੱਕਾ ਬੱਕਾ ਉੱਥੋਂ ਨੱਸ ਕੇ ਫੜਿਆ ਯੱਕਾ
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is with you. Swagata ji, I'm Ramanjeet Singh Sidhu. Sade studio the number 416-1778-416-1620-1. 778 ਸਟੂਡੀਓ ਦਾ ਨੰਬਰ ਹੈ ਤੇ ਮੇਰਾ ਆਪਣਾ ਸੈੱਲ ਨੰਬਰ 7802437033 ਤੇ ਸਮਾਂ ਖੈਰ ਇਸ ਗੀਤ ਦੇ ਉੱਤੇ ਵੀ ਗੱਲ ਕਰਨ ਨੂੰ ਦਿਲ ਕਰਦਾ ਸੀ ਕਿ ਅਸੀਂ ਅਲੱਗ ਅਲੱਗ ਦੌਰ ਨੂੰ ਰਿਪ੍ਰਜੈਂਟ ਕਰਦੇ ਹਾਂ ਪੰਜਾਬ ਦੇ ਸ਼ਹਿਰਾਂ ਦੀ ਆਪੋ ਆਪਣੀ ਤਰ੍ਹਾਂ ਦੀ ਪਹਿਚਾਣ ਸੀ ਹੁਣ ਕਿਸੇ ਖਾਸ ਬਾਜ਼ਾਰ ਦੇ ਵਿੱਚ ਥੋੜੀ ਜਿਹੀ ਠੱਗੀ ਚੋਰੀ ਦੀ ਗੱਲ ਕੀਤੀ ਗਈ ਹੈ ਪਰ ਹੁਣ ਤਾਂ ਮੈਨੂੰ ਲੱਗਦਾ ਕਿ ਜਿੱਥੇ ਮਰਜ਼ੀ ਕਰ ਲਓ ਉੱਥੇ ਜਾ ਕੇ ਤੁਸੀਂ ਇਸ ਬੋਲ ਨੂੰ ਲਾ ਸਕਦੇ ਹੋ ਕਿ ਬਿਨਾਂ ਪੈਸੇ ਤੋਂ ਕੁਝ ਨਹੀਂ ਚੱਲਦਾ ਤੇ ਤਜਾਰਤ ਅਬ ਮੁਹੱਬਤ ਬਣ ਗਈ ਹੈ ਮੁਹੱਬਤ ਅਬ ਤਜਾਰਤ ਬਣ ਗਈ ਹੈ ਸਭ ਲੈਣ ਦੇਣ ਤੇ ਸੌਦਿਆਂ ਤੇ ਗੱਲ ਆਈ ਖੜੀ ਹੈ ਤੇ ਇਸ ਕਰਕੇ ਕੋਈ ਗੱਲ ਨਹੀਂ ਨੈਵਰ ਮਾਇੰਡ ਤੇ ਆਪਾਂ ਤਾਂ ਇੱਦਾਂ ਹੀ ਅੱਗੇ ਵਧੀ ਜਾਣਾ ਕਹਿੰਦੇ ਵੀ ਤੁਹਾਡੇ ਉੱਤੇ ਜੋ ਡਿੱਗ ਰਿਹਾ ਹੈ ਉਹ ਤੇ ਰਿਐਕਟ ਨਾ ਕਰੋ ਤੁਸੀਂ ਕੀ ਪੈਦਾ ਕਰ ਸਕਦੇ ਹੋ ਉਹ ਦਿਖਾਓ ਤੁਹਾਡੀ ਕਾਬਲੀਅਤ ਇਹ ਹੈ ਕਿ ਤੁਸੀਂ ਕੀ ਬਣਾ ਕੇ ਦੇ ਸਕਦੇ ਹੋ ਸੋ ਚਲੋ ਆਪਾਂ ਆਪਣੇ ਵੱਲੋਂ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਤਾਂ ਅੱਜ ਥੋੜੀ ਜਿਹੀ ਬਦਲਵੀਂ ਖਬਰ ਕੈਨੇਡਾ ਬਾਰੇ ਪੜ੍ਹਨ ਨੂੰ ਮਿਲੀ ਹੈ ਸੋ ਮੈਨੂੰ ਇਹ ਚੰਗਾ ਲੱਗਿਆ ਕਿ ਇਸ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਸੀ ਇਹ ਹੈ ਗੁੰਮਸ਼ੁਦਾ ਗੁੰਮਸ਼ੁਦਾ ਲੋਕਾਂ ਦੇ ਬਾਰੇ ਕੈਨੇਡਾ ਦੇ ਵਿੱਚ ਕੋਈ ਰੋਬਸਟ ਸਿਸਟਮ ਨਹੀਂ ਹੈ ਜਿਹੜਾ ਕਿ ਇੰਟਰਟਵਾਈਨਡ ਹੋਵੇ ਆਪਸ ਚ ਇੰਟਰ ਰਿਲਾਇਬਲ ਹੋਵੇ ਇੰਟਰ ਡਿਪੈਂਡੈਂਟ ਹੋਵੇ ਤੇ ਵੇਰੀਅਸ ਏਜੰਸੀਜ਼ ਦਾ ਆਪਸ ਦੇ ਵਿੱਚ ਬਿਹਤਰ ਤਾਲਕ ਹੋਣ ਕਿ ਉਹ ਜਲਦੀ ਤੋਂ ਜਲਦੀ ਇੱਕ ਦੂਜੇ ਤੱਕ ਇਨਫੋਰਮੇਸ਼ਨ ਦੇ ਕੇ ਗੁੰਮਸ਼ੁਦਾ ਬੰਦਿਆਂ ਨੂੰ ਲੱਭਿਆ ਜਾ ਸਕੇ ਸੋ ਕੈਨੇਡਾ ਇਸ ਮਾਮਲੇ ਵਿੱਚ ਬਹੁਤ ਪਿੱਛੇ ਰਹਿ ਗਿਆ ਤੇ ਇਸ ਧਰਤੀ ਤੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਕਿਹਨੂੰ ਮੈਂ ਗੁਆਚਿਆ ਕਹਾਂ ਤੇ ਕਿਹੜਾ ਇਹ ਆ ਵੀ ਜਿਹੜਾ ਗੁਆਚਿਆ ਨਹੀਂ ਆ ਅਸੀਂ ਸਾਰੇ ਗੁੰਮਸ਼ੁਦਾ ਮੈਂ ਆਪ ਗੁੰਮਸ਼ੁਦਾ ਕਿ ਇਹੀ ਨਹੀਂ ਪਤਾ ਕਿੰਨਾ ਦਿਮਾਗ ਚਾਹੀਦਾ ਇਸ ਧਰਤੀ ਨੂੰ ਸਮਝਣ ਵਾਸਤੇ ਤੇ ਜਾਂ ਫਿਰ ਦਿਮਾਗ ਹੋਵੇ ਨਾ ਜੋ ਕੁਦਰਤ ਦੇ ਬਾਕੀ ਜੀਵਾਂ ਚ ਪਾਇਆ ਓਨਾ ਕੀ ਹੁੰਦਾ ਇਹ ਜਿੰਨਾ ਕੁ ਤੇਜ਼ ਹੋਇਆ ਉਹ ਤੋਂ ਬਾਅਦ ਦੇ 4-5 ਹਜ਼ਾਰ ਸਾਲ ਦੇ ਵਿੱਚ ਤਾਂ ਇੰਨਾ ਕਨਫਿਊਜ਼ ਹੋ ਚੁੱਕੀ ਹੈ ਹਿਊਮਨ ਬ੍ਰੇਨ ਆਈਡੈਂਟੀ ਕ੍ਰਾਈਸਿਸ ਆ ਜੰਗਾਂ ਲੜਾਈਆਂ ਝੂਠ ਫਰੇਬ ਪਰੇਸ਼ਾਨ ਹੋਇਆ ਪਿਆ ਬੰਦਾ ਪਰੇਸ਼ਾਨ ਹੋਇਆ ਪਿਆ ਇੰਨੀਆਂ ਬਿਮਾਰੀਆਂ ਗਲ ਚ ਪਾ ਲਈਆਂ ਇਸ ਤਰ੍ਹਾਂ ਦਾ ਸਿਸਟਮ ਤਿਆਰ ਕਰ ਲਿਆ ਕਿ ਅਸੀਂ ਕਿਸੇ ਵਰਗੇ ਵੀ ਨਹੀਂ ਰਹੇ ਤੇ ਇੱਥੇ ਦੇ ਕਈ ਵਾਰ ਦੀਵਾਨੇ ਲੋਕ ਨੇ ਜਿਹੜੇ ਉਹ ਜ਼ਿਆਦਾ ਸਮਝਦਾਰ ਲੱਗਦੇ ਆ ਹੋਸ਼ਾਂ ਨਾਲੋਂ ਮਸਤੀ ਚੰਗੀ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ਇਹ ਸਾਡੇ ਪੰਜਾਬੀ ਦੇ ਕਵੀ ਨੇ ਪ੍ਰੋਫੈਸਰ ਪ੍ਰੋਫੈਸਰ ਮੋਹਨ ਸਿੰਘ, ਉਹਨਾਂ ਨੇ ਇਹ ਮੈਨੂੰ 2017 ਯਾਦ ਨੇ, ਮੈਂ ਕਿਸੇ ਹੋਰ ਕੰਟੈਕਸਟ ਤੇ ਗੱਲ ਕਰਨੀ ਹੈ, ਪਰ ਇਸ ਦਾ ਕੋਈ ਜਵਾਬ ਹੀ ਨਹੀਂ ਹੈ ਲਾਈਨ ਦਾ ਕਿ ਕਿਹੜੀ ਮੈਨੂੰ ਯਾਰ ਹੋਸ਼ ਚਾਹੀਦੇ ਆ। ਹੋਸ਼ ਵਾਲੋ ਕੋ ਖਬਰ ਕਿਆ ਜ਼ਿੰਦਗੀ ਕਿਆ ਚੀਜ਼ ਹੈ। ਠੀਕ ਹੈ ਜੀ, ਹੋਸ਼ ਨੇ ਤਾਂ ਮਾਰਤਾ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਹੁਣ ਇੱਥੇ ਜਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਉਹ ਡਾਊਨ ਸਿੰਡਰਮ ਤੋਂ ਪੀੜਤ ਨੇ, 37 ਸਾਲ ਦੀ ਉਹਨਾਂ ਦੀ ਉਮਰ ਹੈ। ਪਿਛਲੇ 5 ਮਹੀਨਿਆਂ ਤੋਂ, ਆਈ ਥਿੰਕ 12 ਮਈ ਤੋਂ, ਨੇਥਨ 37 ਇਹ ਮਿਸਿੰਗ ਚੱਲ ਰਿਹਾ। ਤੂੰ 7 ਵਜੇ ਇਹ ਜੇਨ ਸਟਰੀਟ ਤੇ ਸ਼ੈਫਰਡ ਐਵਨਿਊ ਵੈਸਟ ਟੋਰੋਂਟੋ ਤੋਂ ਲਾਪਤਾ ਹੋ ਗਏ ਸੀਗੇ, ਤੇ ਇਹਨਾਂ ਦੀ ਗੁੰਮਸ਼ੁਦਗੀ ਬਾਰੇ ਪਰਿਵਾਰ ਬੜਾ ਚਿੰਤਤ ਹੈ ਤੇ ਲੱਭਣ ਦੇ ਯਤਨ ਕੀਤੇ ਜਾ ਰਹੇ ਨੇ। ਸੋ ਇਸੇ ਦੌਰਾਨ ਇਹਨਾਂ ਨੇ ਜਦੋਂ ਅਗਾਂਹ ਅਗਾਂਹ ਗਏ ਤੇ ਫਿਰ ਸਿਸਟਮ ਦਾ ਪਤਾ ਲੱਗਿਆ ਕਿ ਸਿਸਟਮ ਦੇ ਵਿੱਚ ਬੜੀਆਂ ਕਮਜ਼ੋਰੀਆਂ ਤੇ ਖਾਮੀਆਂ ਨੇ, ਇਸ ਕਰਕੇ ਇਸ ਤਰ੍ਹਾਂ ਦੇ ਗੁੰਮਸ਼ੁਦਾ ਲੋਕਾਂ ਨੂੰ ਲੱਭਣਾ ਜਾਂ ਉਹਨਾਂ ਨੂੰ ਪਰਿਵਾਰ ਨਾਲ ਮਿਲਾ ਦੇਣਾ ਇੱਕ ਸਬਾਬੀ ਹੈ ਜੋ ਬਹੁਤ ਘੱਟ ਲੋਕਾਂ ਨਾਲ ਵਾਪਰਦਾ। ਸੋ CBC ਕੋਲ ਇਹਨਾਂ ਨੇ ਗੱਲਬਾਤ ਕੀਤੀ ਕਿ ਬਈ ਦੇਸ਼ ਦੇ ਸਿਸਟਮ ਦੇ ਵਿੱਚ ਬੜੀਆਂ ਖਾਮੀਆਂ ਨੇ, ਪੁਲਿਸ ਕੋਲ ਉਨੇ ਅਖਤਿਆਰ ਨਹੀਂ ਹੈ ਜਾਂ ਢੰਗ ਤਰੀਕਾ ਨਹੀਂ ਹੈ, ਮਤਲਬ ਪੁਲਿਸ ਕਹਿੰਦੇ ਜੋ ਕਰ ਸਕਦੀ ਹੈ ਉਹ ਵੀ ਕਰ ਨਹੀਂ ਰਹੀ, ਜੋ ਕਰ ਸਕਦੀ ਹੈ ਪਰ ਉਹਦੇ ਕਰਨ ਦੇ ਰਸਤੇ ਨਹੀਂ ਖੁੱਲੇ ਹੋਏ, ਇਹ ਨਹੀਂ ਵੀ ਕਰ ਨਹੀਂ ਰਹੀ। ਸੋ ਉਹਨੂੰ ਜਿੰਨੇ ਰਿਸੋਰਸਿਸ ਨੇ ਪੁਲਿਸ ਕੋਲ, ਜੇ ਉਹਨੂੰ ਇੱਕ ਚੰਗੇ ਬੈਟਰ ਐਵਨਿਊਜ਼ ਦਿੱਤੇ ਜਾਣ, ਉਹਨਾਂ ਦੀ ਕਨੈਕਟੀਵਿਟੀ ਬੈਟਰ ਕੀਤੀ ਜਾਵੇ, ਤੇ ਇਹ ਰਿਸੋਰਸਿਸ ਕੈਨ ਬੀ ਪੁੱਟ ਇਨ ਟੂ ਦੀ ਵੈਰੀ ਬੈਸਟ ਸਿਸਟਮ ਸੋ ਦੈਟ ਵੀ ਕੈਨ ਟਰੇਸ ਦੀ ਮਿਸਿੰਗ ਪਰਸਨ ਕੁਆਇਟ ਈਜ਼ਲੀ ਦੈਨ ਵਟ ਵੀ ਆਰ ਡੂਇੰਗ ਨਾਓ। ਤੇ ਇਹਨਾਂ ਨੂੰ ਸਿਰਫ ਰਿਸੋਰਸਿਸ ਦੀ ਇੱਕ ਬੈਟਰ ਮੈਨੇਜਮੈਂਟ ਕੀਤੇ ਜਾਣ ਦੀ ਲੋੜ ਹੈ। ਜਿੰਨੀ ਐਫੀਸ਼ੀਐਂਟ ਪੁਲਿਸਿੰਗ ਹੈਗੀ ਹੈ ਉਹਦੀ ਇੱਕ ਬੈਟਰ ਮੈਨੇਜਮੈਂਟ ਹੋ ਜੇ ਮਿਸਿੰਗ ਪਰਸਨ ਦੇ ਐਂਗਲ ਤੋਂ ਤੇ ਚੰਗਾ ਹੋ ਸਕਦਾ। ਹੁਣ ਨੇਥਨ ਡਾਊਨ ਸਿੰਡਰਮ ਤੋਂ ਪੀੜਤ ਨੇ, 4'6" ਇਹਨਾਂ ਦਾ ਕੱਦ ਹੈ। ਸੋ ਇਹਨਾਂ ਦਾ ਕੁਛ ਹੋਲੀਆ ਵੀ ਪਰਿਵਾਰ ਨੇ ਬਿਆਨ ਕੀਤਾ ਹੈ, 4'6" ਕੱਦ, 170 pounds ਦਾ ਵਜ਼ਨ ਹੈ, ਥੋੜਾ ਲਗੜਾ ਕੇ ਵੀ ਚੱਲਦੇ ਆ, ਥੋੜੀ ਬਹੁਤੀ ਦਾੜੀ ਤੇ ਮੁੱਛਾਂ ਵੀ ਨੇ। ਹੁਣ 37 ਸਾਲ ਦੀ ਉਮਰ ਹੋ ਚੁੱਕੀ ਹੈ, ਦਿਮਾਗ ਦੀ ਅਵਸਥਾ ਓਦਾਂ ਦੀ ਨਹੀਂ ਹੈ ਜੋ 37 ਸਾਲ ਦੇ ਅਸੀਂ ਆਮ ਮਨੁੱਖਾਂ ਦੇ ਬਾਰੇ ਪਤਾ ਨਹੀਂ, ਜਾਂ ਮੈਂ ਕਹਿੰਦਾ ਵੀ ਸਾਡੇ ਵਾਂਗੂ ਮੂੰਹ ਤੇ ਹੋਰ ਤੇ ਅੰਦਰੋਂ ਹੋਰ ਨਹੀਂ ਹੈ। ਏਦਾਂ ਦੇ ਬੰਦੇ ਜੋ ਅੰਦਰੋਂ ਹੋਰ ਨਹੀਂ ਹੁੰਦੇ, ਜੋ ਅੰਦਰੋਂ ਹੁੰਦੇ ਉਹੀ ਬਾਹਰੋਂ ਹੁੰਦੇ ਆ। ਇਸੇ ਕਰਕੇ ਅਸੀਂ ਇਹਨਾਂ ਨੂੰ ਕਈ ਵਾਰ ਕਹਿ ਦਿੰਦੇ ਹਾਂ ਕਿ ਦਿਮਾਗੀ ਤੌਰ ਤੇ ਇਹ ਸਾਡੇ ਵਰਗੇ ਨਹੀਂ ਹੈ, ਕਿਉਂਕਿ ਸਾਡੇ ਵਰਗੇ ਦਾ ਮਤਲਬ ਇਹਦੇ ਅੰਦਰ ਜ਼ਹਿਰ ਨਾ ਭਰਿਆ ਹੋਵੇ, ਮੂੰਹ ਚ ਸਮਾਈਲ ਇਹੀ ਜੀ ਮਾਰੋ ਅਗਲੇ ਨੂੰ ਤੇ ਦਿਲ ਨੂੰ ਪੈ ਜਾਵੇ ਅਗਲੇ ਨਾਲ, ਹਨਾ। ਇਹ ਚੀਜ਼ ਨੂੰ ਸ਼ਾਇਦ ਅਸੀਂ ਹੋਸ਼ ਵਾਲੇ ਕਹਿੰਦੇ ਹਾਂ, ਐਕਚੁਅਲੀ ਉਹ ਖਰਾਬ ਤੇ ਖਰਾਟ ਕਿਸਮ ਦੇ ਲੋਕ ਨੇ, ਖਰਾਟ ਕਿਸਮ ਦੇ, ਪਰ ਉਹਨਾਂ ਨੂੰ ਨੋਰਮਲ ਤੇ ਚੰਗਾ ਕਿਹਾ ਜਾ ਰਿਹਾ। ਮੈਨੂੰ ਵੀ ਚੰਗਾ ਤੇ ਨੋਰਮਲ ਹੀ ਕਹਿ ਦਿੰਦੇ ਨੇ ਕਿ ਨੋਰਮਲ ਹੈ ਬਈ ਇਹ ਬੰਦਾ, ਹਨਾ। ਵੀ ਮੈਂ ਮਤਲਬ ਤੇ ਇਹਨੂੰ ਪਤਾ ਵੀ ਕਿੱਥੇ ਝੂਠ ਬੋਲਣਾ, ਕਿੱਥੇ ਮੁੱਕਰ ਜਾਣਾ, ਕਿੱਥੇ ਗੱਲ ਨੂੰ ਨਿਬੇੜ ਕੇ ਕਰ ਲੈਣਾ। ਸੋ ਇੱਧਰ ਫੇਰ ਮੁੜ ਕੇ ਆਵਾਂ, ਇਹਨਾਂ ਬੰਦਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਜਿਹਨਾਂ ਦੀ ਕਹਾਣੀ ਹੈ, ਤੇ ਵਿਕਟਰ ਕੁਆਂਗ ਟੋਰਾਂਟੋ ਪੁਲਿਸ ਸਰਵਿਸ ਨੇ, ਇਹਨਾਂ ਨੇ ਕਿਹਾ ਕਿ ਸਾਡਾ ਯੂਨਿਟ ਸਿਰਫ ਕਮਿਊਨਿਟੀ ਤੋਂ ਜਿਹੜੀਆਂ ਗੱਲਬਾਤ ਆਉਂਦੀਆਂ ਜੇ ਕਿਤੋਂ ਕੋਈ ਮਿਲ ਜੇ ਅਸੀਂ ਤਾਂ ਉਹਦੇ ਤੇ ਰਿਲਾਈ ਕਰਦੇ ਹਾਂ, ਪਰ ਸਾਡੇ ਕੋਲ ਇਸ ਕਰੰਟ ਮਾਮਲੇ ਦੇ ਵਿੱਚ ਨੇਥਨ ਕਿੱਥੇ ਆ ਕਿਵੇਂ ਆ ਇਹਦੇ ਬਾਰੇ ਕਹਿੰਦੇ ਸਾਡੇ ਕੋਲ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਸੋ ਨੇਥਨ ਦਾ ਪਰਿਵਾਰਕ ਮੈਂਬਰ ਜਿਹੜੇ ਕਿ ਨੇਥਨ ਦੀ ਲੱਭੇ ਜਾਣ ਦੇ ਵਿੱਚ, ਨਿਸ਼ਾਨਦੇਹੀ ਕਰਨ ਦੇ ਵਿੱਚ ਸਹਾਇਤਾ ਕਰ ਸਕਦੇ ਆ। ਸੋ ਚਲੋ ਇਹ ਪਰਿਵਾਰ ਦੀ ਕੋਸ਼ਿਸ਼ ਹੈ। ਸੋ ਜੇਸਨ ਹੋਰੀ ਕਹਿੰਦੇ ਆ ਕਿ ਪ੍ਰੀਵੀਅਸਲੀ ਟੋਲਡ CBC ਨਿਊਜ਼ ਟੋਰਾਂਟੋ ਦੈਟ ਦ ਫੈਮਿਲੀ ਬਿਲੀਵਸ ਨੇਥਨ ਵਾਜ਼ ਮੇਕਿੰਗ ਹਿਜ਼ ਵੇ, ਹਾਂ ਕਹਿੰਦੇ ਕਿਚਨਰ ਵਾਟਰਲੂ ਦੇ ਏਰੀਆ ਚ ਗਿਆ ਹੋਣਾ। ਚਲੋ ਇਹ ਇੱਥੋਂ ਦੀ ਕਰੰਟ ਸਟੋਰੀ ਹੈ। ਹੁਣ ਇਹਦੇ ਵਿੱਚ ਗੱਲ ਕੀ ਆਉਂਦੀ ਹੈ, ਪੁਲਿਸ ਕਹਿੰਦੀ ਹੈ ਕਿ ਅਸੀਂ ਤਾਂ ਨੇਥਨ ਦਾ ਪੂਰਾ ਨਾਂ ਵੀ ਨਹੀਂ ਅਜੇ ਦੱਸਣਾ ਚਾਹੁੰਦੇ, ਕਿਉਂਕਿ ਫਿਰ ਉਹ ਅਸੀਂ ਪਬਲਿਕਲੀ ਆਈਡੈਂਟੀਫਾਈ ਨਹੀਂ ਕਰਨਾ, ਉਹਦੀ ਪ੍ਰਾਈਵੇਸੀ ਦਾ ਮਾਮਲਾ। ਹੁਣ ਇਹੀ ਦੇਸ਼ ਦੇ ਵਿੱਚ ਸਮਝ ਨਹੀਂ ਆਉਂਦਾ ਕਿ ਜਿਹੜਾ ਬੰਦੇ ਦੀਆਂ ਫੋਟੋਆਂ ਪਰਿਵਾਰ ਨਸ਼ਰ ਕਰ ਰਿਹਾ, ਫੇਸਬੁੱਕ ਤੇ ਪੇਜ ਬਣਿਆ ਪਿਆ, ਲੋਕ ਗਏ ਤੇ ਪ੍ਰਾਈਵੇਸੀ ਕਿੱਥੇ ਆ ਜਾਂਦੀ ਹੈ? ਇੱਕ ਤਾਂ ਇਹ ਆ, ਸਿਸਟਮ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਨਹੀਂ ਕਰਨਾ ਚਾਹੁੰਦੇ ਜਾਂ ਪ੍ਰਬੰਧ ਉਹਨਾਂ ਨੂੰ ਠੀਕ ਨਹੀਂ ਕਰਨਾ ਚਾਹੁੰਦਾ, ਉਹ ਪ੍ਰਾਈਵੇਸੀ ਦੇ ਖਾਨੇ 'ਚ ਪਾ ਦਿੰਦੇ ਆ। ਪਿੱਛੇ ਜਿਹੜੀ ਮੈਂ ਤੁਹਾਡੇ ਨਾਲ 2-3 ਖਬਰਾਂ ਡਿਸਕਸ ਕੀਤੀਆਂ ਸੀ, ਜਿੱਥੇ ਇੱਕ ਔਰਤ ਨੇ ਕਿਹਾ ਕਿ ਮੈਨੂੰ ਇੱਦਾਂ ਦੀ ਬਿਮਾਰੀ ਤੋਂ ਮੈਂ ਪੀੜਿਤ ਹਾਂ ਤੇ ਮੇਰੇ ਇਲਾਜ ਵਿੱਚ ਇਹ ਕਮੀਆਂ ਤੇ ਮੈਨੂੰ ਚੁਣੌਤੀਆਂ ਆ ਰਹੀਆਂ ਨੇ, ਜਦੋਂ ਉਹਦੇ ਬਾਰੇ ਮਨਿਸਟਰ ਨੇ ਗੱਲ ਕੀਤੀ ਤੇ ਉਹ ਕਹਿੰਦੇ ਜੀ ਇੰਡੀਵਿਜੁਅਲ ਕੇਸਿਸ ਹੈ, ਪ੍ਰਾਈਵੇਟ ਪ੍ਰਾਈਵੇਸੀ ਦੇ ਮਾਮਲੇ 'ਚ ਅਸੀਂ ਦੱਸ ਨਹੀਂ ਸਕਦੇ। ਮੈਂ ਕਿਹਾ CBC ਨਿਊਜ਼ ਨੇ ਉਸ ਔਰਤ ਨੇ ਰਜਾਮੰਦੀ ਦੇ ਦਿੱਤੀ ਕਿ ਮੈਨੂੰ ਪੂਰੇ ਕੈਨੇਡਾ ਦੇ ਲੋਕਾਂ ਨੂੰ ਦਿਖਾਓ ਕਿ ਆਹ ਮੇਰਾ ਭਾਈ ਦੁੱਖ ਦਰਦ ਹੈ, ਹਜੇ ਵੀ ਉਹਦੀ ਪ੍ਰਾਈਵੇਸੀ ਰਹਿ ਗਈ। ਸਰਕਾਰ ਕੋਲ ਜਾ ਕੇ ਕਿਹੜੀ ਪ੍ਰਾਈਵੇਸੀ ਸਾਡੀ ਨੰਗੀ ਹੋ ਜਾਂਦੀ ਹੈ? ਸਾਫ਼ ਸ਼ਬਦਾਂ 'ਚ ਇਹ ਹੈ ਜਿਹੜੀ ਤੁਸੀਂ ਰੱਖਣਾ ਚਾਹੁੰਦੇ ਹੋ। ਹੁਣ ਇਸ ਬੰਦੇ ਬਾਰੇ ਤਾਂ ਇਸ਼ਤਿਹਾਰ ਲੱਗਣਗੇ ਸੜਕਾਂ 'ਤੇ, ਲੋਕ ਆਪ ਦੱਸਦੇ ਫਿਰਦੇ ਆ ਤੇ ਉੱਥੇ ਅਸੀਂ ਪ੍ਰਾਈਵੇਸੀ ਦੀ ਗੱਲ ਸੋ ਇਹੀ ਗੱਲ ਆ ਜਾਂਦੀ ਹੈ ਕਿ ਕਾਗਜ਼ੀ ਤੌਰ ਦੇ ਉੱਤੇ ਰੂਲ ਬੁੱਕ ਪਤਾ ਨੀ ਕਿੱਥੇ ਕੁ ਖੜੀ ਹੈ ਉਹਨੂੰ ਕਿੰਨਾ ਕੁ ਅਪਡੇਟ ਕਰਨ ਦੀ ਜ਼ਰੂਰਤ ਹੈ ਦ ਪੁਲਿਸ ਹੈਵਨਟ ਗਿਵਨ ਅਸ ਐਨੀ ਅਪਡੇਟਸ ਕਹਿੰਦੇ ਲਾਸਟ ਕਮਿਊਨੀਕੇਸ਼ਨ ਮਿਡ ਜੁਲਾਈ ਚ ਹੋਇਆ ਤੇ ਟੋਰਾਂਟੋ ਪੁਲਿਸ ਨੇ ਵੀ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਦੇ ਉੱਪਰ ਕੋਈ ਜ਼ਿਕਰ ਕਰਕੇ ਇਹਦੇ ਬਾਰੇ ਕੋਈ ਹੋਰ ਰਾਏ ਦੇਣ ਤੋਂ ਇਨਕਾਰ ਕਰਤਾ ਕਿ ਅਸੀਂ ਇਹਦੇ ਵੇਰਵੇ ਸਾਂਝੇ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਇੱਕ ਮੌਰੇਨ ਟ੍ਰੈਸਟ ਨੇ ਇਹਨਾਂ ਦਾ ਡੇਟਾ ਸੀ ਡੇਨੀਅਲ ਡੇਨੀਅਲ 28 ਸਾਲ ਦੀ ਉਮਰ ਸੀ ਜਦੋਂ ਉਹ 3 ਨਵੰਬਰ 2011 ਨੂੰ ਲਾਪਤਾ ਹੋ ਗਿਆ ਬੜਾ ਸੋਹਣਾ ਜਵਾਨ ਜੁੱਸੇ ਵਾਲਾ ਬੰਦਾ ਹੈ ਜਿਵੇਂ ਬਾਡੀ ਬਿਲਡਰ ਟਾਈਪ ਹੁੰਦੇ ਮਸਕੂਲਰ ਬਾਡੀ ਹੈ 28 ਸਾਲ ਦੀ ਭਰ ਜਵਾਨੀ ਮਤਲਬ ਕਿ ਲਿਸ਼ਕਾ ਮਾਰਦੀ ਉਮਰ ਹੋਵੇ ਯਾਰ ਉਹ ਬੰਦੇ ਦੀ ਤੇ ਉਸ ਉਮਰ ਵਿੱਚ ਕਹਿੰਦੇ ਵੀ ਸਾਡਾ ਬੇਟਾ ਮੌਰੇਨ ਕਹਿੰਦੀ ਹੈ ਕਿ ਮੇਰਾ ਬੇਟਾ ਉਹ ਮੌਰੇਨ ਦਾ ਬੇਟਾ 2011 ਦੇ ਵਿੱਚ ਲਾਪਤਾ ਹੋ ਗਿਆ ਤੇ ਮੁੜ ਕੇ 2015 ਦੇ ਵਿੱਚ 2015 ਚ ਜਾ ਕੇ ਕਿਤੇ ਪਤਾ ਲੱਗਿਆ ਵੀ ਉਹਦੇ ਕਿਤੋਂ ਲਾਸ਼ ਬਰਾਮਦ ਹੋਈ ਹੈ ਤੇ ਕਹਿੰਦੇ 3.5 ਸਾਲ ਬੀਤ ਗਏ ਸੀ ਅਸੀਂ ਉਹਦੇ ਬਾਰੇ ਥੋਂ ਪਤਾ ਹੀ ਨਹੀਂ ਲੱਗਿਆ ਕਿ ਮੁੰਡਾ ਸਾਡਾ ਕਿੱਧਰ ਗਿਆ ਟ੍ਰੈਸ ਕੇਸ ਨਾਓ ਆ ਮੇਜਰ ਐਡਵੋਕੇਟ ਫੋਰ ਫੈਮਿਲੀਜ਼ ਆਫ ਮਿਸਿੰਗ ਪਰਸਨ ਸ਼ੀ ਸੇਜ਼ that there is no national framework in Canada for how to handle missing persons with procedures varying greatly between police agencies and data collection fragmented across Canada. ਜਿੱਥੇ ਕਿਤੇ ਡੇਟਾ ਇਕੱਠਾ ਉਹ ਇੱਕ ਦੂਜੇ ਨਾਲ ਸ਼ੇਅਰ ਨਹੀਂ ਹੋ ਰਿਹਾ ਉਹ ਅੱਡੋ ਪਾਤੀ ਪਿਆ ਕਿਤੇ ਕਿਤੇ ਕੋਈ ਏਜੰਸੀਆਂ ਬਹੁਤ ਨੇ ਦੇਸ਼ ਚ ਪਰ ਉਹ ਮਿਲ ਜੁਲ ਕੇ ਕੰਮ ਨਹੀਂ ਕਰ ਰਹੀਆਂ ਕਿਸੇ ਦਾ ਲੋਕਲ ਕਾਨੂੰਨ ਕਿਵੇਂ ਹੈ ਕਿਸੇ ਦਾ ਕਿਵੇਂ ਹੈ ਕਿਤੇ ਪ੍ਰੋਵਿੰਸ਼ੀਅਲ ਪੁਲਿਸ ਸਿਸਟਮ ਵੀ ਚੱਲਦਾ ਟੋਰਾਂਟੋ ਪੁਲਿਸ ਆ ਜੀ ਇਹ ਗਾਹਾਂ ਮੈਟਰੋਪੋਲੀਟਨ ਪੁਲਿਸ ਹੈ ਕੈਲਗਰੀ ਪੁਲਿਸ ਸਾਡਾ ਐਡਮੰਟਨ ਪੁਲਿਸ ਸਾਡਾ ਅਜੇ ਉਹ ਕਹੀ ਜਾਂਦੇ ਵੀ ਅਸੀਂ ਇੱਕ ਨਵੀਂ ਆਪਣੀ ਪੁਲਿਸ ਬਣਾ ਲਈਏ ਜੇ ਕਰ ਲਈਏ ਵਾਹ ਕਰ ਲਈਏ ਸੋ ਕਈ ਤਰ੍ਹਾਂ ਦੀ ਆਰਸੀਐਲਪੀ ਵੀ ਨਵੀਂ ਬਣਾ ਲਈ ਅਲਬਰਟਾ ਕਹਿੰਦਾ ਸਟਾਰਟ ਦੀ ਹੋ ਜਾਈਏ ਹੁਣ ਕਿੱਥੇ ਇਕੱਠੇ ਹੋਣਾ ਕਿੱਥੇ ਅੱਡ ਹੋਣਾ ਔਰ ਇਹ ਜਿਸ ਦੇਸ਼ ਦੇ ਵਿੱਚ ਬਾਰਡਰ ਕੰਟਰੋਲ ਨਹੀਂ ਹੈਗੇ ਅਸੀਂ ਤਾਂ ਅਮਰੀਕਾ ਨਾਲ ਵੀ ਖੁੱਲੇ ਪਏ ਹਾਂ ਸਾਡੇ ਕੋਲ ਬਿਹਤਰ ਤਾਲਮੇਲ ਹੋਣ ਦਾ ਜੁਗਾੜ ਹੋਣਾ ਚਾਹੀਦਾ ਬੈਠਿਆ ਹੋਇਆ ਸਿਸਟਮ ਚ ਉਹ ਹੈ ਨੀਗਾ ਸੋ ਇਹਨੇ ਕੀ ਕੀਤਾ ਫਿਰ ਮੌਰੇਨ ਨੇ ਕਹਿੰਦੀ ਫਿਰ ਮੈਂ 2020 ਦੇ ਵਿੱਚ ਇੱਕ ਡਿਟੇਲਡ ਰਿਪੋਰਟ ਤਿਆਰ ਕੀਤੀ ਕਿ ਵਾਈ ਕੈਨੇਡਾ ਨੀਡਸ ਅ ਨੈਸ਼ਨਲ ਫਰੇਮਵਰਕ ਫਾਰ ਮਿਸਿੰਗ ਪਰਸਨਸ ਵਿਚ ਸ਼ੀ ਡਿਫਾਈਨਸ ਐਜ਼ ਅ ਕ੍ਰਾਸ ਗਵਰਨਮੈਂਟ ਐਂਡ ਇੰਟਰ ਏਜੰਸੀ ਸਟ੍ਰੈਟਜੀ ਵਿਦ ਡਿਫਾਈਨਡ ਰੋਲਸ ਐਂਡ ਰਿਸਪੋਂਸਿਬਿਲਿਟੀਜ਼ ਟੂ ਇਫੈਕਟਿਵਲੀ ਐਡਰੈਸ ਦ ਇਸ਼ੂਜ਼ ਆਫ ਮਿਸਿੰਗ ਪਰਸਨਸ ਪਬਲਿਕ ਸੇਫਟੀ ਕੈਨੇਡਾ ਨਾਲ ਸੀ ਵਿੱਚ ਟੋਰਾਂਟੋ ਨੇ ਗੱਲ ਕੀਤੀ ਤੇ ਉਹਨਾਂ ਨੇ ਹਜੇ ਰਿਪਲਾਈ ਨਹੀਂ ਕੀਤਾ ਤੇ ਸੀਬੀਸੀ ਵਾਲੇ ਕਹਿੰਦੇ ਜਦੋਂ ਕਦੇ ਰਿਪਲਾਈ ਕਰਤਾ ਤੇ ਅਸੀਂ ਵੀ ਤੁਹਾਨੂੰ ਇਹਦੇ ਉੱਤੇ ਆ ਕੇ ਅਪਡੇਟ ਕਰ ਦਾਂਗੇ ਤੇ ਭਾਈ ਕੀ ਗੱਲਬਾਤ ਤੇ ਕਹਾਣੀ ਬਣ ਗਈ ਸੋ ਇੰਨੀ ਇਸ ਖਬਰ ਦੇ ਬਾਰੇ ਗੱਲਬਾਤ ਸੀ ਜਿਹੜੀ ਸੀ ਸਾਂਝੀ ਕਰਨੀ ਜ਼ਰੂਰੀ ਸੀ ਤੇ ਹੁਣ ਅਗਲੀ ਖਬਰ ਵੱਲ ਵਧਦੇ ਹਾਂ ਜੀ ਹੁਣ ਰਿਲੀਜਨ ਦੇ ਬਾਰੇ ਗੱਲ ਸੀਗੀ ਕਿ ਇੱਕ ਮਾਮਲਾ ਮੂਹਰੇ ਆਇਆ ਟੋਰਾਂਟੋ ਪੁਲਿਸ ਸਰਵਿਸ ਨੇ ਰਿਪੋਰਟ ਕੀਤੀ ਹੈ ਕਿ ਦੇ ਆਰ ਟ੍ਰਾਇੰਗ ਟੂ ਕ੍ਰੈਕ ਡਾਊਨ ਅ ਸਸਪੈਕਟ ਆਫਟਰ ਇਨਵੈਸਟੀਗੇਟਰਸ ਸੇ ਅ ਮੋਸਕ ਇਨ ਦੀ ਸਿਟੀਜ਼ ਈਸਟ ਐਂਡ ਵਾਜ਼ ਵੈਂਡਲਾਈਜ਼ਡ ਵਿਦ ਹੇਟ ਸਿੰਬਲਸ ਲਾਸਟ ਵੀਕ ਦੱਸੋ ਜੀ ਕਿਸੇ ਨੇ ਜਾ ਕੇ ਮਸਜਿਦ ਦੇ ਕੰਧਾਂ ਦੇ ਉੱਤੇ ਕੁਝ ਪੇਂਟ ਕਰ ਦਿੱਤਾ ਕਿੰਨੀ ਕੁ ਦਿਲ ਨੂੰ ਠੰਡ ਮਿਲ ਗਈ ਹੋਣੀ ਔਰ ਕੀ ਹੋ ਗਿਆ ਹੁਣ ਇਹਦੇ ਨਾਲ ਇਸਲਾਮ ਦਾ ਕੀ ਨੁਕਸਾਨ ਹੋ ਸਕਦਾ ਕੀ ਇਸਲਾਮ ਦੋ ਦੀਵਾਰਾਂ ਦੇ ਉੱਤੇ ਮਸਜਿਦ ਦੀਆਂ ਦੀਵਾਰਾਂ ਦੇ ਉੱਤੇ ਕੁਝ ਪੇਂਟ ਕਰ ਦਿੱਤੇ ਜਾਂ ਉਹਨਾਂ ਖਤਮ ਹੋ ਜਾਏਗਾ ਜਾਂ ਉਹ ਮਿਟਾਇਆ ਜਾ ਸਕਦਾ ਕਿ ਸਿੱਖੀ ਇਸ ਤਰ੍ਹਾਂ ਮਿਟ ਸਕਦੀ ਹੈ ਕਿ ਹਿੰਦੂ ਧਰਮ ਇਸ ਤਰ੍ਹਾਂ ਮਿਟ ਸਕਦਾ ਬੁੱਧ ਧਰਮ ਇਸ ਤਰ੍ਹਾਂ ਮਿਟ ਸਕਦਾ ਬੁੱਧ ਦੀ ਬਹੁਤ ਵੱਡੀ ਪ੍ਰਤਿਮਾ ਮੂਰਤੀ ਬੁੱਤ ਸਟੈਚੂ ਲੱਗੀ ਹੋਈ ਸੀ ਬਾਮਿਆਨ ਦੇ ਵਿੱਚ ਔਰ ਦੇਖੋ ਜੀ ਇਸਲਾਮ ਆਉਣ ਤੋਂ ਪਹਿਲਾਂ ਦਾ ਕਿਉਂਕਿ ਬੁੱਧ ਦੀ ਡੇਟ ਲਾਈਨ ਉਸ ਤੋਂ ਪਹਿਲਾਂ ਦੀ ਹੈ ਬੁੱਧ ਮੇਰੇ ਖਿਆਲ ਚ 350 ਈਸਾ ਪੂਰਵ ਹੋਏ ਹੋਣਗੇ ਠੀਕ ਹੈ ਜੀ ਜੇ ਤਕਰੀਬਨ ਅੱਜ ਤੋਂ ਲਾ ਕੇ ਚੱਲੀਏ ਤੇ ਉਹ 2300-2400 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਬੁੱਧ ਦਾ ਜਨਮ ਹੈ ਮੈਨੂੰ ਐਗਜੈਕਟ ਨਹੀਂ ਯਾਦ ਮੈਂ ਗੂਗਲ ਕਰ ਲੂੰਗਾ ਤੇ ਕੋਈ ਮਤਲਬ ਨਹੀਂ ਉਹਦਾ ਇਸ ਟਾਈਮ ਡਾਇਗਰੈਸ ਨਹੀਂ ਕਰਨਾ ਮੈਂ ਤੇ ਉਹ ਤੋਂ ਪਹਿਲਾਂ ਬੜਾ ਲੰਮਾ ਬੁੱਤ ਸੀ ਜਦੋਂ ਤਾਲਿਬਾਨ ਨੂੰ ਆ ਕੇ ਲੱਗਿਆ ਕਿ ਬੜਾ ਖਤਰਾ 1400-1500 ਸਾਲ ਬਾਹਮਿਆਨ ਦੇ ਵਿੱਚ ਬੁੱਧ ਦਾ ਬੁੱਤ ਲੱਗਿਆ ਰਿਹਾ ਤੇ ਹੇਠਾਂ ਧਰਤੀ ਦੇ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ ਕਬੀਲਾ ਧਰਮ ਵੀ ਸੀ ਬੁੱਧ ਦੀ ਮੂਰਤੀ ਨੇ ਕਦੇ ਕਿਸੇ ਦੇ ਧਰਮ ਨੂੰ ਆ ਕੇ ਵੀ ਕਿਹਾ ਹੋਣਾ ਕਿ ਨਹੀਂ ਨਹੀਂ ਰੁਕ ਜੋ ਜਿੰਨਾ ਚਿਰ ਮੈਂ ਖੜਾ ਹੁੰਦਾ ਚਿਰ ਤੁਸੀਂ ਇਸਲਾਮ ਦੀ ਗ੍ਰਹਿ ਮੰਨ ਸਕਦੇ ਉਹਨਾਂ ਚ ਸ਼ੀਆ ਵੀ ਬਣੇ ਸੁੰਨੀ ਵੀ ਬਣੇ ਹੋਣਗੇ ਪਤਾ ਨਹੀਂ ਉਹਨਾਂ ਚ ਕੀ ਬਣੇ ਹੋਣੇ ਮੈਨੂੰ ਨੀ ਪਤਾ ਉੱਥੋਂ ਦਾ ਕੀ ਟੋਪੋਗ੍ਰਾਫੀ ਹੈ ਕੀ ਡੈਮੋਗ੍ਰਾਫੀ ਹੈ ਪਰ ਇਹ ਚੱਲਦਾ ਰਿਹਾ ਬੁੱਧ ਦੀ ਮੂਰਤੀ ਉੱਥੇ ਖੜੀ ਸੀ ਉਹ ਲਿਆ ਕੇ ਤੋਪ ਨਾ ਉਡਾਈ ਤੇ ਉਹ ਤੋਂ ਬਾਅਦ ਇਸਲਾਮ ਬਹੁਤ ਉੱਥੇ ਪ੍ਰਫੁੱਲਤ ਹੋ ਗਿਆ। ਇਸਲਾਮ ਅਲੱਗ ਚੀਜ਼ ਹੈ, ਦਿਲ ਦਾ ਸਾਫ਼ ਹੋਣਾ ਅਲੱਗ ਚੀਜ਼ ਹੈ। ਦਿਲ ਕਿੱਥੋਂ ਸਾਫ਼ ਹੋ ਜਾਊਗਾ? ਇਸਲਾਮ ਦਿਲ ਨਹੀਂ ਸਾਫ਼ ਕਰ ਸਕਦਾ, ਸਿੱਖੀ ਦਿਲ ਸਾਫ਼ ਨਹੀਂ ਕਰ ਸਕਦੀ। ਇਹ ਤਾਂ ਦੇਖ ਲਿਆ, ਮੰਦਰ ਗੁਰਦੁਆਰੇ ਜਾ ਕੇ ਬਾਹਰੋਂ ਧੋਤੀ ਤੂੰਬੜੀ ਅੰਦਰੋਂ ਵਿਸ ਨਕੋਰ। ਕਹਿੰਦੇ ਜਿਹੜਾ ਤੂੰਬੜੀ ਆ ਜਿਵੇਂ ਅੱਕ ਦਾ ਫਲ ਹੈ, ਉਹ ਸ਼ਾਇਦ ਗੁਰਬਾਣੀ ਦੇ ਵਿੱਚ ਕਿਤੇ ਜ਼ਿਕਰ ਆਉਂਦਾ। ਕਹਿੰਦੇ ਇਹਨੂੰ ਜਿੰਨਾ ਮਰਜ਼ੀ ਧੋਈ ਚੱਲੋ, ਜੇ ਅੱਕ ਦੇ ਬੂਟੇ ਦੇ ਫਲ ਨੂੰ ਜਿੰਨਾ ਮਰਜ਼ੀ ਪਾਣੀ ਚ ਧੋ ਲਓ, ਭਾਵੇਂ ਗੰਗਾ ਚ ਧੋ ਲਓ, ਜਦੋਂ ਤੁਸੀਂ ਉਹਦੀ ਗੰਦੀ ਵੱਢੋਗੇ ਕੌੜਾ ਹੀ ਨਿਕਲੂਗਾ। ਬਾਹਰੋਂ ਧੋਤੀ ਤੂੰਬੜੀ ਅੰਦਰੋਂ ਵਿਸ ਨਿਕੋਰ ਐਨ ਅਨਟੱਚਡ। ਸਾਡੇ ਅੰਦਰ ਵੀ ਮਨ ਕਸੁੰਦਾ ਕਾਲੀਆਂ ਬਾਹਰ ਚਿੱਟਵੀ ਹਾਂ, ਇਹ ਤਾਂ ਸਾਰੇ ਕਿਤੇ ਲਿਖਿਆ। ਹਰ ਧਰਮ ਨੇ ਇਹ ਗੱਲ ਲਿਖੀ ਵੀ ਉਹ ਕਾਲੀਆਂ ਕੰਧਾਂ ਵਾਲਿਓ, ਤੁਸੀਂ ਇੱਥੇ ਆ ਕੇ ਚਿੱਟੇ ਨਹੀਂ ਹੋਣ ਲੱਗੇ, ਤੇ ਨਾ ਹੀ ਗੰਗਾ ਨਹਾਤਿਆ ਕਿਸੇ ਦੇ ਪਾਪ ਹਰ ਹੋ ਜਾਣੇ ਆ। ਪਰ ਲਾਈ ਦੀਆਂ ਡੁਬਕੀਆਂ ਵਿੱਚ ਨਾ ਮਨ ਨੂੰ ਤੇ ਹੋ ਜਾਂਦਾ ਵੀ ਅਗਲਾ ਪਾਪ ਕਰਨ ਦੀ ਤਿਆਰੀ ਕਰ ਲਈ, ਕਿਉਂਕਿ ਰਹਿ ਨਹੀਂ ਜਾਣਾ, ਮੇਰਾ ਧੰਦਾ ਹੀ ਪਾਪ ਤੇ ਖੜਾ। ਉਹ ਰੱਬਾ, ਉਹ ਵਾਹਿਗੁਰੂ, ਉਹ ਮੇਰੇ ਪੈਗੰਬਰ, ਉਹ ਮੇਰਾ ਤਾਂ ਕੰਮ ਹੀ ਸਹੀ ਮਾਨੀ ਦਾ, ਝੂਠ ਨਾਲ ਤਾਂ ਮੈਂ ਰੋਟੀ ਖਾਣੀ ਆ, ਦੱਸ ਮੈਂ ਕੀ ਕਰਾਂ, ਮੈਂ ਡੁਬਕੀ ਲਾ ਲੂੰਗਾ ਤੇਰੇ ਨਾਂ ਤੇ। ਸੋ ਉਹ ਕੋਈ ਸੋਚਦਾ ਏਦਾਂ ਮਟਾ ਦੇਣਗੇ। ਪੁਲਿਸ ਕਹਿੰਦੀ ਵੈਂਡਲਾਈਜ਼ ਕਵਰ ਕਰਦੀ ਹੈ, ਹੇਟ ਕ੍ਰਾਈਮ ਆ। ਹੇਟ ਕ੍ਰਾਈਮ ਨਹੀਂ, ਡਿਸੀਜ਼ ਹੈ, ਮੈਂਟਲ ਮੈਂਟਲ ਡਿਸੀਜ਼ ਹੈ, ਫਸਟ ਵਿਕਟਮ ਹੈ। ਕਿਸੇ ਨੇ ਐਂ ਕਹਿਤਾ ਵੀ ਜਾ ਕੇ ਐਂ ਕਰਿਆ, ਜੇ ਉਹਨੂੰ ਮੈਂ ਕਹਾਂ ਵੀ ਭਰਾਵਾ ਤੂੰ ਆ ਜਾ, ਤੂੰ ਮੇਰੇ ਹੀ ਧਰਮ ਦੀਆਂ ਸਾਰੀਆਂ ਕੰਧਾਂ ਕਾਲੀਆਂ ਕਰ ਦੇ ਭਰਾਵਾ, ਤੂੰ ਖੁਸ਼ ਹੋ ਜਾ ਮੇਰੇ ਜੀਰੇ, ਤੇਰਾ ਰਾਂਝਾ ਰਾਜ਼ੀ ਹੋ ਜਾਵੇ, ਤੈਨੂੰ ਤਾਂ ਲਿਆ ਕੇ ਮੈਂ ਪੇਂਟ ਦਿੰਦਾ, ਇਹਨਾਂ ਨੂੰ ਲਿਆ ਕੇ ਪੇਂਟ ਦੇ ਟਰੱਕ ਦੋ ਮੇਰੇ ਭਰਾ ਨੂੰ, ਪੁੱਛੋ ਤਾਂ ਸਹੀ ਵੀ ਹੁਣ ਠੰਡ ਪਈ ਨਹੀਂ ਪਈ, ਇਹਦਾ ਮਤਲਬ ਇਸ ਐਕਸਰਸਾਈਜ਼ ਤੇ ਕੁਛ ਨਹੀਂ ਮਿਲਣਾ। ਪਰ ਇਹਦੇ ਤੇ ਵਿਰੋਧ ਹੋ ਰਿਹਾ ਕਿਉਂਕਿ ਰਿਐਕਸ਼ਨ ਕਰਨ ਦੀ ਆਦਤ ਪਾ ਰੱਖੀ ਆ। ਸੱਚਮੁੱਚ ਜੇ ਕਹਿ ਕੇ ਦੇਖਿਆ ਜਾਵੇ ਕਿ ਆ ਜਾ ਮੇਰੇ ਭਰਾ ਚੱਲ, ਕਿੰਨੀਆਂ ਕੁ ਕੰਧਾਂ ਕਾਲੀਆਂ ਕਰਨੀਆਂ, ਕਾਲੀ ਕਰਨੀਆਂ ਕਿ ਕੀ ਬਣਾਉਣਾ ਚਾਹੁੰਦਾ ਤੂੰ ਇਹਦੇ ਤੇ, ਚੱਲ ਬਣਾ। ਜੇ ਸਾਰੀ ਦੁਨੀਆਂ ਦੀਆਂ ਮਸਜਿਦਾਂ ਤੇ ਬਣਾ ਦਈਏ ਫਿਰ ਤੈਨੂੰ ਕੀ ਮਿਲੂਗਾ? ਹੁਣ ਤੇਰਾ ਪਹਿਰਾਵਾ ਮੈਂ ਸੁਣਿਆ, ਮੇਰੇ ਭਰਾ ਤੇਰੀ ਉਮਰ 30 ਸਾਲ ਦੀ, ਉਹ ਮੇਰਾ ਭਰਾ ਹੀ ਆ, ਸ਼ਾਰਟ ਹੇਅਰ, ਟੈਟੂ ਆ, ਕਹਿੰਦੇ ਲੈਫਟ ਫੋਰ ਆਰਮ ਦੇ ਉੱਤੇ, ਹੀ ਵਾਜ਼ ਵੇਅਰਿੰਗ ਅ ਬਲੈਕ ਬੇਸਬਾਲ ਕੈਪ। ਜੇਕਰ ਸੱਚਮੁੱਚ ਤੇਰੇ ਕੋਲ ਕੋਈ ਚੰਗਾ ਕੰਮ ਰੋਜ਼ਗਾਰ ਹੁੰਦਾ, ਤੂੰ ਕਿਤੇ ਚੰਗੀਆਂ ਕਿਤਾਬਾਂ ਪੜ੍ਹਦਾ ਹੁੰਦਾ, ਕੋਈ ਸਕਾਲਰ ਲੱਗਿਆ ਹੁੰਦਾ, ਲੈਕਚਰ ਦੇਣ ਜਾਂਦਾ, ਕੋਈ ਹੋਰ ਕਰਦਾ, ਤੇਰੇ ਕੋਲ ਟਾਈਮ ਆ ਵੀਰੇ? ਕਿੰਨੇ ਡਾਲਰ ਮਿਲਿਆ ਘੰਟੇ ਦੇ? ਕੀ ਆ ਅੱਗੇ ਭਵਿੱਖ ਕੀ ਆ? ਬੱਚੇ ਕਿੰਨਾ ਕੁ ਪਿਆਰ ਕਰਦੇ ਆ, ਕਦੇ ਬੱਚਿਆਂ ਦੀਆਂ ਕਿਲਕਾਰੀਆਂ ਸੁਣੀਆਂ, ਕਦੇ ਬੱਚੇ ਨੂੰ ਹਵਾ ਚ ਉਡਾ ਕੇ ਖੇਡਿਆ ਨਾਲ, ਕਦੇ ਤੋਤਲੀਆਂ ਗੱਲਾਂ ਕਰਦੇ ਜਵਾਕ ਦੇ ਨਾਲ, ਡੱਕ ਦਿਖਾਉਣ ਗਿਆ ਹੋਵੇ, ਕਿੰਨੀ ਸ਼ਾਂਤੀ ਮਿਲਦੀ ਆ ਮੇਰੇ ਭਰਾ? ਕਿਹੜਾ ਪੇਟ ਚੱਕਿਆ ਤੇ ਕਿਹੜੀਆਂ ਕੰਧਾਂ ਪੁਲਿਸ ਆਪੇ ਭਾਲਦੀ ਫਿਰੂਗੀ? ਹੇਟ ਕ੍ਰਾਈਮ ਹੋ ਗਿਆ ਜੀ, ਬਹੁਤ ਵੱਡਾ ਕ੍ਰਾਈਮ ਹੋ ਗਿਆ। ਕਹਿ ਦੋ ਇੱਕ ਵਾਰੀ ਆ ਕੇ ਕਿ ਆ ਜਾਓ ਤੁਸੀਂ ਸਾਡੀਆਂ, ਤੁਹਾਡੇ ਤੇ ਸਪੈਸ਼ਲ ਕੰਧ ਹੀ ਬਣਾ ਦਿੰਦੇ ਹਰ ਧਾਰਮਿਕ ਸਥਾਨ ਦੇ ਉੱਪਰ, ਇੱਕ ਕੰਧ ਬਣਾ ਦਿਓ ਵੀ ਜਿਹਨਾਂ ਨੂੰ ਸਾਡਾ ਧਰਮ ਪਸੰਦ ਨਹੀਂ ਇੱਥੇ ਆ ਕੇ ਲਿਖ ਲਓ ਜੋ ਕੁਛ ਲਿਖ, ਤੇ ਕੋਈ ਅਸੀਂ ਪੁਲਿਸ ਕੰਪਲੇਂਟ ਨਹੀਂ ਕਰਦੇ, ਚਲੋ ਆ ਜਾਓ ਨਿਬੇੜ ਦੋ ਕੰਮ, ਇੱਕ ਕੰਧ ਹੀ ਬਣਾ ਦਿੰਦੇ ਤੁਹਾਡੇ ਲਈ। ਸਾਡੇ ਤਾਂ ਜਿਹੜੇ ਪੈਗੰਬਰ ਉਹ ਤੇ ਇਹੀ ਕਹੀ ਜਾਂਦੇ ਸੀਗੇ, ਕਿਹਨਾਂ ਨਾ ਮਾਰੀ ਕਿਹੜੇ ਫਰੀਦਾ ਜੇ ਤੇ ਮਾਰਨ ਮੁੱਕੀਆਂ, ਕਿਹਨਾਂ ਨਾ ਮਾਰੇ ਘੁੰਮ, ਜਿਹੜੇ ਤੈਨੂੰ ਮੁੱਕੀਆਂ ਮਾਰਦੇ ਆ, ਕਹਿੰਦੇ ਉਹਨਾਂ ਨੂੰ ਕਸੁੰਨ ਮਾਰਨ ਦੀ ਲੋੜ ਨਹੀਂ। ਪਰ ਨਹੀਂ, ਅਗਲਾ ਕਹਿੰਦਾ ਮੁੱਕੀ ਸਿਰ ਪਾੜ ਦੋ, ਇਹਦਾ ਕਹਾਣੀ ਕੁਛ ਇਸ ਤਰ੍ਹਾਂ ਆ। ਤਾਂ ਹੀ ਮੈਂ ਕਹਿੰਦਾ ਕਿ ਉਹ ਕਿੱਥੇ ਆ ਧਰਮ ਜਿਹਨੂੰ ਮੰਨਣ ਵਾਸਤੇ ਲੋਕ ਕਹਿੰਦੇ ਆ ਕਿ ਅਸੀਂ ਦਰ ਬਦਰ ਪਾਗਲ ਹੋਏ ਪਏ ਹਾਂ, ਤੇ ਅਸੀਂ ਕਿਸੇ ਦੀ ਵੀ ਜਾਨ ਲੈ ਸਕਦੇ ਹਾਂ, ਜਾਨ ਦੇ ਸਕਦੇ ਹਾਂ। ਸੋ ਸ਼ਰਾਰਤੀ ਬੰਦੇ ਦਾ ਕੰਮ ਆ, ਪੁਲਿਸ ਆਰ ਕਾਲਿੰਗ ਦਾ ਕੇਸ ਆ ਹੇਟ ਮੋਟੀਵੇਟਡ ਮਿਸਕੀਪ ਇਨਵੈਸਟੀਗੇਸ਼ਨ, ਐਨੀਵਨ ਵਿਦ ਦੀ ਇਨਫੋਰਮੇਸ਼ਨ ਤੇ ਆ ਕੇ ਪੁਲਿਸ ਨੂੰ ਜਾਣਕਾਰੀ ਦੇ ਦਿਓ, ਪਰ ਇਹਦੇ ਚ ਫਟੋਂਗੇ ਕੀ? ਤੇ ਇੱਕ ਹੋਰ ਖਬਰ ਹੈ ਜੀ, ਛੋਟੀ ਜਿਹੀ ਤਾਂ ਇੱਕ ਬ੍ਰੇਕ ਲੈ ਲੈਤੇ ਹੈ, ਉਸ ਉੱਪਰ ਵੀ ਚਰਚਾ ਕਰ ਲੈਤੇ ਹੈ। ਤੇ ਵੌਨ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ, ਇੱਕ ਹੋਰ ਭਰਾ ਨੂੰ ਪਤਾ ਨੀ ਕੀ ਲੱਗਿਆ, 38 ਸਾਲ ਦੀ ਉਮਰ ਆ ਤੇ 29 ਅਫੈਂਸ ਲਵਾ ਲਏ। 38 ਸਾਲ ਦੀ ਉਮਰ ਚ 29 ਚਾਰਜਸ ਲੱਗ ਗਏ, ਓਕੇ, ਇਹਦੇ ਵਿੱਚ ਲੌਜਿਕ ਹੈਗਾ? ਨਹੀਂ ਹੈਗਾ ਤਾਂ ਮੈਨੂੰ ਅੱਜ ਫੇਰ ਕਹੋਗੇ ਸਾਡੇ ਪੰਜਾਬੀ ਦੇ ਬਹੁਤ ਹੀ ਆਲਾ ਦਰਜੇ ਦੇ ਰਾਈਟਰ ਹੋਏ ਨੇ ਜੀ, ਦਵਿੰਦਰ ਸਤਿਆਰਥੀ ਸਾਹਿਬ, ਕੰਨਾਂ ਨੂੰ ਹੱਥ ਲਾ ਕੇ ਉਹਨਾਂ ਨੂੰ ਯਾਦ ਕਰੀਦਾ, ਬੜੇ ਉਸਤਾਦ ਕਿਸਮ ਦੇ, ਬੜੇ ਮਸਤ ਮੌਲਾ। ਸੱਚਮੁੱਚ ਉਹਨਾਂ ਨੂੰ ਵੇਖ ਕੇ ਲੱਗਦਾ ਹੁੰਦਾ ਸੀ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖ ਦੀ ਸਦਾ ਟਿਕਾਣੇ। ਜੇ ਮੈਨੂੰ ਆਹ ਚਾਰ ਕੁ ਖ਼ਬਰਾਂ ਨਾ ਡਿਸਕਸ ਕਰਨੀਆਂ ਪੈਂਦੀਆਂ, ਤੇ ਆਪਾਂ ਸਤਿਆਰਥੀ ਸਾਹਿਬ ਦੀ ਜੀਵਨ ਗਾਥਾ ਦੀ ਗੱਲ ਕਰਦੇ ਤੇ ਉਹਨਾਂ ਦੀ ਸਾਹਿਤ ਰਚਨਾ ਤੇ ਗੱਲ ਕਰਦੇ, ਕਿੱਦਾਂ ਚੰਗਾ ਲੱਗਣਾ ਸੀ। ਔਰ ਤੁਸੀਂ ਵੀ ਆਪਣਾ ਮਨ ਨਰੋਇਆ ਨਰੋਇਆ ਮਹਿਸੂਸ ਕਰਦੇ ਕਿ ਯਾਰ ਅੱਜ ਕੋਈ ਚੰਗੀ ਗੱਲ ਸੁਣ ਕੇ ਆਏ। ਹਨਾ, ਕੋਈ ਅੱਗੇ ਕਿਸੇ ਬਾਈ ਨੇ ਚੰਗੀ ਗਲਤ ਤੋਰ ਰਹੀ ਹੈ, ਇਹ ਰੋਜ਼ ਦੀ ਜ਼ਹਿਰ ਦੀਆਂ ਗੱਲਾਂ ਕਰੀ ਜਾਂਦੇ ਆ, ਥੱਕ ਜਾਂਦੇ ਆ। ਸਤਿਆਰਥੀ ਸਾਹਿਬ ਦੇ ਉੱਤੇ ਮੈਂ ਤਾਂ ਇਹ ਗੱਲ ਕੀਤੀ ਹੈ, ਮੈਂ ਲੈ ਕੇ ਆਉਣੀ ਹੈ, ਸੁਣ ਲੈਂਦਾ ਕਿਸੇ ਦਾ। ਰਾਜਾ ਸਾਹਿਬ ਕਹਿੰਦੇ ਭਾਜੀ ਜੀ ਉਹ ਤੁਹਾਨੂੰ ਸੁਣ ਲੈਂਦਾ ਤਾਂ ਸੰਨਿਆਸ ਲੈ ਜਾਣਾ ਸੀ ਉਹਨੇ, ਮੈਂ ਸੋਚਿਆ ਹੀ ਨੀ। ਹਾਂ ਗੱਲ ਤਾਂ ਭਾਜੀ ਠੀਕ ਹੈ, ਆਪਾਂ ਸੰਨਿਆਸ ਹੀ ਲੈ ਬੈਠੇ, ਉਹਦੇ ਤੋਂ ਕਰੀਏ ਵੀ ਕੀ ਆ ਕੇ। ਤੇ ਕਹਿੰਦੇ ਜੀ 30 ਸਾਲ ਦੀ ਉਮਰ ਤੇ 29 ਚਾਰਜਸ ਨੇ। ਦਵਿੰਦਰ ਸਤਿਆਰਥੀ ਇੱਕ ਵਾਰੀ ਕਹਿੰਦੇ 40 ਸਾਲ ਹੰਡਾਲੇ, 40 ਬੂਟ ਹੰਡਾਲੇ, 40 ਬੂਟ ਹੰਡਾਲੇ, ਦਿੱਲੀ ਵੱਸਦੇ ਆ, ਕੋਟ ਮੇਰੇ ਨੂੰ ਸ਼ਰਮ ਨਾ ਆਵੇ ਇਹ ਦੱਸਦੇ। ਬੜਾ ਚਿਰ ਲੱਗਿਆ ਮੈਨੂੰ ਇਹ ਕਵਿਤਾ ਸੋਚਣ ਦੇ ਉੱਤੇ ਵੀ ਸਤਿਆਰਥੀ ਸਾਹਿਬ ਕਹਿਣਾ ਕੀ ਚਾਹੁੰਦੇ ਨੇ। 40 ਬੂਟ ਹੰਡਾਲੇ, ਦਿੱਲੀ ਵੱਸਦੇ ਆ, ਕੋਟ ਮੇਰੇ ਨੂੰ ਸ਼ਰਮ ਨਾ ਆਵੇ ਇਹ ਦੱਸਦੇ ਆ। ਸਤਿਆਰਥੀ ਸਾਹਿਬ 40 ਸਾਲ ਉਹੀ ਕੋਟ ਪਾ ਕੇ ਰੱਖ ਕੇ ਜ਼ਿੰਦਗੀ ਗੁਜ਼ਾਰੀ ਕੇ ਤੁਰਿਆ ਬਹੁਤ ਆ ਮੈਂ, ਤੁਰ ਤੁਰ ਕੇ ਮੇਰੀਆਂ ਜੁੱਤੀਆਂ ਕੱਸ ਗਈਆਂ। ਇਹ ਹੈ ਸਾਹਿਤ, ਇਹ ਲਿਟਰੇਚਰ ਲਿਖਣ ਵਾਲੇ ਲੋਕਾਂ ਦੀਆਂ ਕੁਝ ਗੱਲਾਂ ਨੇ। ਵਾਹਨ ਦੇ ਵਿੱਚ ਬੰਦੇ ਨੂੰ ਫੜਿਆ ਗਿਆ, ਬਾਰਡਰ ਸਰਵਿਸਿਸ ਨੇ, ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨੇ ਮਿਸੀਸੌਗਾ ਦੇ ਵਿੱਚ ਕਾਨਫਰੰਸ ਕੀਤੀ ਹੈ ਜੀ ਬੁੱਧਵਾਰ ਨੂੰ, ਤੇ ਕਹਿੰਦੇ ਬਾਈ ਦੇ ਕੋਲੇ ਪੂਰਾ ਪੁਲਿਸ ਮਹਿਕਮਾ ਹੀ ਤਿਆਰ ਕੀਤਾ ਪਿਆ ਸੀ, ਅੱਡ ਅੱਡ ਤਰ੍ਹਾਂ ਦੀਆਂ ਦੇਸ਼ ਭਰ ਦੀ ਪੁਲਿਸ ਦੀਆਂ ਬੈਜ, ਆਈ ਡੀਜ, ਹਥਿਆਰ, ਵੈਸਟ, ਜੈਕਟਾਂ, ਜਿਵੇਂ ਕਿ ਬੰਦਾ ਨਾ ਪੁਲਿਸ ਨੂੰ ਮਾਲ ਮੁਹੱਈਆ ਕਰਾਉਣ ਵਾਲੀ ਥੋਕਰੀ ਦੁਕਾਨ ਹੋਵੇ ਕਿ ਇੱਥੇ ਪੁਲਿਸ ਦੀਆਂ ਵਰਦੀਆਂ ਤੇ ਹੋਰ ਸਾਜੋ ਸਮਾਨ ਬਾਜ਼ਾਰ ਨਾਲੋਂ ਸਸਤਾ ਤੇ ਵਧੀਆ ਮਿਲਦਾ ਹੈ, ਬਾਈ ਬਾਹਰ ਲੈ ਕੇ ਲਾ ਲੈਂਦਾ ਘਰ ਦੇ ਬਾਹਰ, ਹਨਾ, ਬਾਜ਼ਾਰ ਨਾਲੋਂ ਸਸਤਾ ਜਾਂ ਟੋਰਾਂਟੋ ਨਾਲੋਂ ਸਸਤਾ ਮਿਲਦਾ, ਵਾਹਨ ਤਾਂ ਬਾਹਰਲੇ ਪਾਸੇ ਪੈਂਦਾ ਨਾ, ਤੁਹਾਡੀ ਆਪਣੀ ਇਹਨਾਂ ਵਾਲਿਆਂ ਦੀ ਵਾਹਨ ਵਾਲਿਆਂ ਦੀ ਦੁਕਾਨ, ਹਨਾ, ਵਾਹਨ ਵਾਲਿਆਂ ਦੀ ਹੱਟੀ ਇੱਥੇ ਟੋਰਾਂਟੋ ਦੇ ਮੇਨ ਬਾਜ਼ਾਰ ਨਾਲੋਂ ਪੁਲਿਸ ਦੀਆਂ ਵਰਦੀਆਂ, ਬਿੱਲੇ, ਜਾਕਟਾਂ ਤੇ ਹੋਰ ਹਥਿਆਰ ਤੇ ਇੱਕ ਪਾਕਿਸਤਾਨ ਚ ਲਿੱਤਰ ਕਹਿੰਦੇ ਆ, ਪੰਜਾਬ ਵਾਲੇ ਪਟਾ ਕਹਿੰਦੇ ਆ, ਪਟਾ ਵੀ ਬਾਜ਼ਾਰ ਨਾਲੋਂ ਸਸਤਾ ਤੇ ਵਧੀਆ ਕੁਆਲਿਟੀ ਦਾ, ਹਨਾ ਜੀ, ਮਿਲਦਾ ਹੈ। ਇਹ ਲਿਖ ਕੇ ਲਾਉਣਾ ਰਹਿ ਗਿਆ ਸੀ ਪਰ ਬਾਈ ਪਹਿਲਾਂ ਹੀ ਆ ਕੇ ਦੱਬ ਲਿਆ ਪੁਲਿਸ ਨੇ। ਤੇ ਵੈਨਕੂਵਰ ਇੰਟਰਨੈਸ਼ਨਲ ਮੇਲ ਸੈਂਟਰ ਨੇ ਕਹਿੰਦੇ ਇਨਫੋਰਮੇਸ਼ਨ ਇਹਦੀ ਇੰਟਰਸੈਪਟ ਕੀਤੀ ਕਿਉਂਕਿ ਕੁਝ ਇੱਕ ਪੈਕੇਜਸ ਇਹਨੂੰ ਡਿਲੀਵਰ ਹੋ ਰਹੇ ਸੀਗੇ। ਮਾਰਚ ਮਹੀਨੇ ਦੇ ਵਿੱਚ ਇਹਨੂੰ ਇੱਕ ਪੈਕੇਜ ਡਿਲੀਵਰ ਹੋ ਰਿਹਾ ਸੀਗਾ, ਜਦੋਂ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਪ੍ਰੋਹਿਬਿਟਿਡ ਵੈਪਨ ਸੀਗਾ। ਤੇ ਵਾਹਨ ਦੀ ਰੈਜੀਡੈਂਸੀ ਸੀ ਵੀ ਐਸ ਏ ਕਹਿੰਦੇ ਵੀ ਭਾਈ ਫਾਇਰ ਆਰਮ ਸਮਗਲਿੰਗ ਇਨਫੋਰਸਮੈਂਟ ਟੀਮ ਨੂੰ ਦੱਸਿਆ ਤੇ ਉਹਨਾਂ ਨੇ ਪੈਕੇਜ ਲਿੰਕ ਕੀਤਾ ਕਿ ਇਹ ਜੇ ਤਾਂ 2 ਪੈਕੇਟ ਹੋਰ ਏਦਾਂ ਦੇ ਬੰਦੇ ਤੱਕ ਗਏ ਆ, ਇੱਕ ਗਿਆ ਸੀ ਅਕਤੂਬਰ 2021 ਚ ਤੇ ਦੂਜਾ ਫਰਵਰੀ 2023 ਚ। ਇਹ ਚ ਇੱਕ ਕੰਮ ਦੀ ਗੱਲ ਕਰਨੀ ਆਪਾਂ ਧਿਆਨ ਦਿਓ ਵੀ ਮੈਂ ਕਦੋਂ ਕਦੇ ਕਰ ਗਿਆ, ਭੋਲੀ ਭੋਲੀ ਦੀ ਗੱਲ ਕੱਢ ਦੇਣੀ ਆਪਾਂ। ਦ ਫਸਟ ਕੰਟੇਨਡ ਪ੍ਰੋਹਿਬਿਟਡ ਵੈਪਨਸ ਦੀ ਏਜੰਸੀ ਸੈਡ, ਦੀ ਅਦਰ ਕੰਟੇਨਡ ਫੇਕ ਕੈਨੇਡੀਅਨ ਪੁਲਿਸ ਬੈਜਸ, ਫੇਕ ਪੁਲਿਸ ਵਾਰੰਟ ਕਾਰਡਸ, stencils of Alberta's provincial emblem and several patches with law enforcement, intelligence and military logos. So is tarah da kai adaryan te agencies naal related samaan badges vagare to baramad hoye. On May 24th the CBS said its team executed a search warrant at Vaughan home, investigators found police marked paraphernalia and made up complete police uniforms including several ballistic vests, uniform components, police identity cards, law enforcement badges, the seizure also included handcuffs and batons. Bhai ko sara samaan hathkadi laake danda parade laake sara kuch rakhi baitha hai. Investigators also found one restricted firearm that was reportedly stolen, 4 prohibited firearms, 6 replica firearms, more than 70 rounds of ammunition, 5 magazines, stun guns, brass knuckles, prohibited knives, more than 30 grams of cocaine, and more than $60,000 in counterfeit money, jali paisa, asli banduka, jali banduka, ਇੱਕ ਜੀ ਮੈਨੂੰ ਬਹੁਤ ਜ਼ਰੂਰੀ ਟੈਕਸ ਆ ਗਿਆ। ਹਾਂਜੀ, ਤੇ ਆਪਾਂ ਕੱਲ ਨੂੰ ਬਣਾ ਲੈਣੇ ਜੀ ਕੋਈ ਨਵਾਂ ਸੀਨ। ਅੱਛਾ, ਇਹਨੇ ਇੰਨਾ ਕੁਛ ਸਟੋਰੀ ਕੀਤਾ ਪਰ ਇਹਦੇ ਵਿੱਚ ਇੱਕ ਚੀਜ਼ ਲਿਖਣ ਲੱਗਿਆ ਬੜੀ ਇੰਟਰਸਟਿੰਗ ਆਈ ਸਟੋਰੀ ਚ, ਜੋ ਇੰਟਰਸਟਿੰਗ ਫੈਕਟਰ ਹੈ ਨਾ ਜੋ ਰਿਪੋਰਟਰ ਦੇ ਐਂਗਲ ਤੋਂ ਪੜ੍ਹਨਾ ਹੋਵੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇਹਦੇ ਕੋਲ ਸਾਰਾ 1 ਨੰਬਰ 2 ਨੰਬਰ ਦਾ ਬਹੁਤ ਮਾਲ ਹੈ ਤੇ ਇਨਫੈਕਟ ਯੂ ਕੈਨ ਸੀ। ਅੱਛਾ, ਇਹਦੇ ਵਿੱਚ ਵੀ ਆ ਗਿਆ, ਇਹਦੇ ਵਿੱਚ ਕੰਮ ਦੀ ਗੱਲ ਕਿੱਥੇ ਗਈ ਜੀ, ਬੈਜਸ, ਕਾਊਂਟਰਫੀਟ, ਸਾਰਾ ਕੁਛ ਮੈਂ ਇਹਨੂੰ ਦੱਸਦਾ। ਹਾਂ, The items came from China. Investigators said at the news conference, the metal badges were believed to have been ordered online and shipped. ਜਦੋਂ ਯੂਕਰੇਨ ਦੇ ਨਾਲ ਵੀ ਇੱਕ ਵਾਰ ਰੌਲਾ ਪਿਆ ਸੀ ਜਹਾਜ਼ ਸਿੱਟਣ ਦਾ, ਨਹੀਂ ਯੂਕਰੇਨ ਨੀ ਇਰਾਨ ਵਾਲੇ ਮਾਮਲੇ ਚ ਆਈ ਬਿਲੀਵ, ਹਾਂ ਉਦੋਂ ਵੀ ਇੱਕ ਵਾਰੀ ਬੀਬੀਸੀ ਨੇ ਖਬਰ ਦਿੱਤੀ ਕਿ ਦ ਪਲੇਨ ਵਾਜ ਹਿਟ ਬਾਏ ਰਸ਼ੀਅਨ ਮਿਸਾਈਲ। ਮੈਂ ਕਿਹਾ ਰਸ਼ੀਅਨ ਮਿਸਾਈਲ, ਹੁਣ ਇਕਦਮ ਆਪਣਾ ਨੂੰ ਐਲ ਵੀ ਮਿਸਾਈਲ ਜਿਵੇਂ ਮਿਜ਼ਾਈਲ ਆ ਜਿਹੜੀ ਉਹ ਰਸ਼ੀਆ ਨੇ ਮਾਰੀ ਆ, ਜਿਵੇਂ ਮੈਂ ਕਹਿੰਦਾ ਵੀ ਬੰਦੇ ਦਾ ਕਤਲ ਕੈਨੇਡੀਅਨ ਗਨਸ ਨਾਲ ਕੀਤਾ ਗਿਆ ਜਾਂ ਕੈਨੇਡੀਅਨ ਰਾਕਟ ਵਰਤਿਆ ਗਿਆ। ਸੋ ਦ ਪਲੇਨ ਵਾਜ ਹਿਟ ਬਾਏ ਆ ਕੈਨੇਡੀਅਨ ਰਾਕਟ। ਹੁਣ ਇਹ ਸੈਂਟੈਂਸ ਦੇਖੋ ਕਿੱਦਾਂ ਲਿਖਿਆ ਗਿਆ ਅਖਬਾਰ ਦੇ ਵਿੱਚ, ਸ਼ਰਾਰਤ ਅਸੀਂ ਪੱਤਰਕਾਰ ਕਿੱਥੇ ਕਰਦੇ ਹਾਂ। ਦ ਪਲੇਨ ਵਾਜ ਹਿਟ ਬਾਏ ਆ ਕੈਨੇਡੀਅਨ ਰਾਕਟ। ਹੁਣ ਇੱਥੇ ਲੋਕ ਇਹ ਸੋਚ ਸਕਦੇ ਦੀ ਗਲਤੀ ਕਰ ਸਕਦੇ ਕਿ ਕੈਨੇਡਾ ਦਾ ਰਾਕਟ ਉਹਦੇ ਵਿੱਚ ਜਾ ਕੇ ਵੱਜਿਆ, ਜਹਾਜ਼ ਵਿੱਚ ਕੈਨੇਡਾ ਦਾ ਰਾਕਟ ਵੱਜਿਆ। ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਰਾਕਟ ਕੈਨੇਡਾ ਨੇ ਮਾਰਿਆ, ਇਹ ਵੀ ਹੋ ਸਕਦਾ ਕਿ ਰਮਨਜੀਤ ਨੇ ਜਹਾਜ਼ ਵਿੱਚ ਜਿਹੜਾ ਰਾਕਟ ਮਾਰਿਆ ਉਹ ਕੈਨੇਡਾ ਦਾ ਬਣਿਆ ਹੋਇਆ ਸੀ ਤੇ ਰਮਨਜੀਤ ਨੇ ਉਹ ਸਮਗਲ ਕਰਕੇ ਲਿਆਂਦਾ ਸੀ। ਹੁਣ ਜਦੋਂ ਉਹ ਸਮਗਲ ਕਰਕੇ ਲਿਆਂਦਾ ਤਾਂ ਫਿਰ ਇਹ ਹੈ ਕਿ ਦੈਟ ਵਾਜ ਅ ਸਮਗਲਡ ਵੈਪਨ ਯੂਜ਼ਡ ਬਾਏ ਰਮਨਜੀਤ ਵਿਦ ਮਿਸਟੀਰੀਅਸ ਇੰਟੈਂਸ਼ਨ ਟੂ ਫਲੇਅਰ ਅ ਵਾਰ ਬਿਟਵੀਨ ਇੰਡੀਆ ਐਂਡ ਕੈਨੇਡਾ। ਹੁਣ ਉਹ ਐਕਸਪਲੇਨ ਨਹੀਂ ਕਰਨਾ, ਆਪਾਂ ਗੱਲ ਘੁਮਾ ਕੇ ਕਹਿ ਦਿੰਦੇ ਕਿ ਰਸ਼ੀਅਨ ਮਿਜ਼ਾਈਲ ਵੱਜੀ ਹੈ। ਉਹ ਭਰਾਵਾਂ ਲੋਕ ਕੀ ਸਮਝਣਗੇ ਇਹਦੇ ਤੋਂ? ਸਾਫ਼ ਕਰਕੇ ਦੱਸ ਕਿ ਮਾਰੀ ਇਰਾਨ ਨੇ ਆ, ਵੱਜੀ ਯੂਕਰੇਨ ਦੇ ਜਹਾਜ਼ 'ਚ ਹੈ, ਬਣੀ ਉਹ ਉੱਥੇ ਦੀ ਸੀ ਤੇ ਫਰਾਂਸ ਦੇ ਹਥਿਆਰ ਤਾਂ ਇੰਡੀਆ ਪਾਕਿਸਤਾਨ ਇੱਕ ਦੂਜੇ ਦੇ ਖਿਲਾਫ਼ ਵਰਤਦੇ ਆ, ਤੇ ਉੱਥੇ ਜੇ ਕਹਿ ਦੀ ਕਿ ਫਰੈਂਚ ਮਿਸਾਈਲ ਸੇ ਹਿੱਟ ਇੰਡੀਅਨ ਟਾਰਗੇਟਸ ਔਰ ਵਾਈਸ ਵਰਸਾ। ਸੋ ਜਿਹੜੀ ਇਹ ਸਾਡੀ ਸ਼ਰਾਰਤ ਹੁੰਦੀ ਹੈ ਨਾ ਮੀਡੀਆ ਦੀ ਜਾਂ ਪੱਤਰਕਾਰਾਂ ਦੀ ਜਾਂ ਮੰਤਰੀਆਂ ਸੰਤਰੀਆਂ ਦੀ, ਉਹ ਜਦੋਂ ਤੁਸੀਂ ਪੜ੍ਹਨੀ ਹੈ ਕੋਈ ਵੀ ਖ਼ਬਰ ਜਾਂ ਸਟੇਟਮੈਂਟ ਪੜ੍ਹਨੀ ਆ, ਆਪਾਂ ਵੀ ਉਹਨਾਂ ਨੂੰ ਪਤਾ ਹੁੰਦਾ ਕਿ ਫਰੋਮ ਦਿਸ ਪੁਆਇੰਟ ਪੀਪਲ ਵੁੱਡ ਜੰਪ ਟੂ ਕਨਕਲੂਜਨ, ਅੱਗੇ ਉਹਨਾਂ ਨੇ ਆਪ ਹੀ ਅੰਦਾਜ਼ਾ ਲਾ ਲੈਣਾ, ਇੰਨੀ ਕੁ ਗੱਲ ਕਹਿ ਦਿਓ। ਸੋ ਟੈਕਨੀਕਲੀ ਮੈਂ ਕਹੂੰਗਾ ਕਿ ਦੀਸ ਆਲ ਵੈਪਨ, ਦ ਕੇਸ ਆਫ ਵੈਪਨ ਵਾਜ ਡਿਲੀਵਰਡ ਫਰੋਮ ਚਾਈਨਾ, ਉਹਨੂੰ ਚਾਈਨਾ ਨੇ ਭੇਜੀ ਹੈ, ਚਾਈਨਾ ਤੋਂ ਮੰਗਵਾਈ ਗਈ ਹੈ, ਚਾਈਨਾ ਤੇ ਆਰਡਰ ਕਰਤਾ ਕਿਸੇ ਨੇ ਜੀ ਇੰਨੇ ਬੈਜਸ ਬਣਾ ਦਿਓ ਜੀ, ਸਾਡਾ ਦਿੱਕਾ ਲੋਗੋ ਦਾ ਡਿਜ਼ਾਇਨ ਹੈ, ਕੀ ਪਤਾ ਕਿਸੇ ਕੋਲ ਗਿਆ ਕਿਹਨੇ ਕੀਤਾ, ਅਗਲੇ ਨੇ ਬਣਾ ਕੇ ਭੇਜ ਤੇ। ਮੇਰੇ ਕਈ ਯਾਰ ਦੋਸਤ ਮਿੱਤਰ ਐਸੇ ਨੇ ਜਿਹੜੇ ਕਈ ਤਰ੍ਹਾਂ ਦੇ ਕੰਮ ਕਰਦੇ, ਸਟਿੱਕਰ ਛਾਪਦੇ ਆ, ਕੋਈ ਪ੍ਰਿੰਟਿੰਗ ਦਾ ਕੰਮ ਕਰਦੇ ਆ, ਕਿਤੇ ਕਿਸੇ ਕੋਲ ਕੋਈ ਆਰਡਰ ਆ ਗਿਆ ਅਗਲੇ ਨੇ ਬਣਾਇਆ ਛਾਪ ਕੇ ਭੇਜਤਾ, ਹੁਣ ਭੇਜਤਾ ਤੇ ਆਪਾਂ ਕਹੀਏ ਵੀ ਉਹ ਬੰਦੇ ਨੇ ਬਣਾ ਕੇ ਭੇਜੇ। ਸੋ ਇਹਨਾਂ ਗੱਲਾਂ ਦੇ ਵਿੱਚ ਬਹੁਤ ਕੁਛ ਲੁਕਵਾਂ ਹੁੰਦਾ ਜੀ, ਇਹ ਗੱਲ ਦਾ ਖਿਆਲ ਰੱਖਣਾ। ਤੇ ਮੇਰਾ ਸਮਾਂ ਹੋ ਚੁੱਕਿਆ ਪੂਰਾ, ਹੁਣ ਖ਼ਬਰਾਂ ਦਾ ਸਮਾਂ ਇੰਟਰਨੈਸ਼ਨਲ ਬੁਲੇਟਿਨ ਦਾ, ਇੰਟਰਨੈਸ਼ਨਲ ਨਿਊਜ਼ ਬੁਲੇਟਿਨ ਤੁਸੀਂ ਹੁਣ ਸੁਣੋ, ਤੇ ਅੰਤਰਰਾਸ਼ਟਰੀ ਖ਼ਬਰਾਂ ਤੋਂ ਬਾਅਦ ਮੈਂ ਆਪਣੇ ਵਿਸ਼ੇਸ਼ ਮਹਿਮਾਨ ਜਸਵਿੰਦਰ ਸਿੰਘ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਜੀ, ਯੂਕਰੇਨ ਤੇ ਰਸ਼ੀਆ ਵਾਲੇ ਮਾਮਲੇ ਉੱਤੇ ਵੀ ਗੱਲ ਕਰਨੀ, ਤੇ ਨਾਲ ਥੋੜੀ ਜਿਹੀ ਅੰਤਰਰਾਸ਼ਟਰੀ ਪੋਲੀਟਿਕਸ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਇੱਕ ਮਾਮਲਾ ਕੁਝ ਸਮਝ ਆਉਣ ਲੱਗਦਾ ਇੱਕ ਨਵਾਂ ਸ਼ੁਰੂ ਹੋ ਜਾਂਦਾ, ਫਿਰ ਇੱਕ ਨਵਾਂ ਸ਼ੁਰੂ ਹੋ ਜਾਂਦਾ, ਐਂ ਕਰਦਿਆਂ ਕਰਦਿਆਂ ਮੈਨੂੰ ਲੱਗਦਾ ਮੈਂ ਪੱਤਰਕਾਰੀ ਤੋਂ ਰਿਟਾਇਰ ਹੋ ਜਾਊਂਗਾ। ਪਰ ਪਹਿਲਾਂ ਤੁਸੀਂ ਖ਼ਬਰਾਂ ਸੁਣ ਲਓ, ਫਿਰ ਮਹਿਮਾਨ ਨਾਲ ਗੱਲਬਾਤ ਕਰਦੇ ਹਾਂ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਭੂਚਾਲ ਦੇ ਨਾਲ ਮੁੜ ਕੰਬਿਆ ਅਫਗਾਨਿਸਤਾਨ, 117 ਜ਼ਖਮੀ, ਨਵਾਜ਼ ਸ਼ਰੀਫ 21 ਨੂੰ ਪਾਕਿਸਤਾਨ ਪਹੁੰਚਣਗੇ। ਨਾਟੋ ਰੱਖਿਆ ਮੰਤਰੀਆਂ ਦੀ ਮੀਟਿੰਗ ਦੇ ਵਿਚ ਸ਼ਾਮਲ ਹੋਏ ਜ਼ੇਲੈਂਸਕੀ। ਇਜ਼ਰਾਇਲ ਹਮਲੇ ਚ ਗਾਜ਼ਾ ਨੇੜਲਾ ਇਲਾਕਾ ਹੋਇਆ ਤਬਾਹ। ਇਜ਼ਰਾਇਲ ਵਿਚ 3 ਕੈਨੇਡੀਅਨ ਨਾਗਰਿਕਾਂ ਦੀ ਹੋਈ ਮੌਤ। ਦੁਬਈ ਤੋਂ ਚਾਰਟਰ ਜਹਾਜ਼ ਰਾਹੀਂ 21 ਨੂੰ ਪਾਕਿਸਤਾਨ ਪਹੁੰਚਣਗੇ ਨਵਾਜ਼ ਸ਼ਰੀਫ। ਹੁਣ ਖਬਰਾਂ ਵਿਸਥਾਰ ਨਾਲ। ਅਫਗਾਨਿਸਤਾਨ ਚ ਬੀਤੇ ਦਿਨੀ ਆਏ ਭਿਆਨਕ ਭੂਚਾਲ ਦੇ ਨਾਲ, ਜਿਸ ਵਿਚ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਅੱਜ ਸਵੇਰੇ ਪੱਛਮੀ ਅਫਗਾਨਿਸਤਾਨ ਭੂਚਾਲ ਦੇ ਇਕ ਹੋਰ ਤੇਜ਼ ਝਟਕੇ ਦੇ ਨਾਲ ਕੰਬ ਉਠਿਆ। ਅਮਰੀਕੀ ਜੀਓਲੋਜੀਕਲ ਸਰਵੇ ਦੇ ਅਨੁਸਾਰ 6.3 ਦੀ ਰਫ਼ਤਾਰ ਦੇ ਨਾਲ ਆਏ ਭੂਚਾਲ ਦਾ ਕੇਂਦਰ ਸੂਬਾਈ ਰਾਜਧਾਨੀ ਹੈਰਾਤ ਤੋਂ 28 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਦੀ ਗਹਿਰਾਈ ਦੇ ਵਿਚ ਸੀ। ਸੂਚਨਾ ਮੰਤਰਾਲੇ ਦੇ ਬੁਲਾਰੇ ਅਬਦੁਲ ਵਾਹਿਦ ਰਿਆ ਨੇ ਦਸਿਆ, ਭੂਚਾਲ ਦੇ ਕਾਰਨ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ਦੇ ਕਾਰਨ ਹੈਰਾਤ ਔਰ ਕੌਂਡੀ ਹਾਈਵੇ ਬੰਦ ਹੋ ਗਿਆ। ਇਸ ਘਟਨਾ ਵਿਚ 117 ਵਿਅਕਤੀ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿਚ ਦਾਖਲ ਕਰਵਾ ਦਿੱਤਾ ਗਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਚਾਰਟਰ ਜਹਾਜ਼ ਰਾਹੀਂ ਪਾਕਿਸਤਾਨ ਪਹੁੰਚਣਗੇ। ਇਕ ਮੀਡੀਆ ਰਿਪੋਰਟ ਦੇ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਐ। ਇਸ ਦੇ ਨਾਲ ਹੀ ਨਵਾਜ਼ ਦੀ 4 ਸਾਲ ਤੋਂ ਜਾਰੀ ਸਵੈ ਜਲਾਵਤਨੀ ਖਤਮ ਹੋ ਜਾਵੇਗੀ। ਜੀਓ ਨਿਊਜ਼ ਦੀ ਖ਼ਬਰ ਦੇ ਅਨੁਸਾਰ ਨਵਾਜ਼ ਨੂੰ ਲਿਆਉਣ ਵਾਲੀ ਉਡਾਨ ਦਾ ਨਾਂ ਉਮੀਦ ਏ ਪਾਕਿਸਤਾਨ ਹੋਵੇਗਾ, ਜਿਸ ਵਿਚ ਤਕਰੀਬਨ 150 ਮੁਸਾਫ਼ਰ ਸਵਾਰ ਹੋ ਸਕਦੇ ਨੇ। ਖ਼ਬਰ ਚ ਕਿਹਾ ਗਿਐ ਬੁਕਿੰਗ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਅਜਿਹਾ ਮੰਨਿਆ ਜਾ ਰਿਹਾ ਪਾਕਿਸਤਾਨ ਦੇ 3 ਵਾਰ ਪ੍ਰਧਾਨ ਮੰਤਰੀ ਰਹੇ 73 ਸਾਲ ਨਵਾਜ਼ ਸ਼ਰੀਫ ਅਗਲੇ ਸਾਲ ਜਨਵਰੀ ਦੇ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਅਗਵਾਈ ਕਰਨਗੇ। PMLN ਦੇ ਮੈਂਬਰਾਂ ਤੇ ਪੱਤਰਕਾਰਾਂ ਦੇ ਨਾਲ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਪਾਕਿਸਤਾਨ ਰਵਾਨਾ ਹੋਣ ਵਾਲੇ ਹਨ। ਵਿਸ਼ੇਸ਼ ਉਡਾਣ ਇਸਲਾਮਾਬਾਦ ਉਤਰੇਗੀ, ਜਿੱਥੇ ਸ਼ਰੀਫ ਮੀਨਾਰੇ ਪਾਕਿਸਤਾਨ ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮਗਰੋਂ ਉਡਾਣ ਲਾਹੌਰ ਜਾਵੇਗੀ। ਸ਼ਰੀਫ ਅੱਜ ਉਮਰਾ ਲਈ ਸਾਊਦੀ ਅਰਬ ਜਾਣਗੇ। ਇੱਥੇ 1 ਹਫ਼ਤਾ ਰਹਿਣ ਮਗਰੋਂ ਉਹ 18 ਅਕਤੂਬਰ ਨੂੰ ਦੁਬਈ ਪਹੁੰਚਣਗੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਂਸਕੀ ਨੇ ਨਾਟੋ ਮੁਲਕਾਂ ਦੇ 50 ਤੋਂ ਵੱਧ ਰੱਖਿਆ ਮੰਤਰੀਆਂ ਦੀ ਮੀਟਿੰਗ ਚ ਸ਼ਿਰਕਤ ਕਰਦਿਆਂ ਰੂਸ ਖਿਲਾਫ਼ ਜੰਗ ਚ ਆਪਣੇ ਮੁਲਕ ਦੇ ਲਈ ਹੋਰ ਫੌਜੀ ਸਹਾਇਤਾ ਭੇਜਣ ਦੀ ਮੰਗ ਕੀਤੀ। ਹਮਾਸ ਨਾਲ ਜੰਗ ਚ ਇਜ਼ਰਾਇਲ ਨੂੰ ਹੋਰ ਹਥਿਆਰ ਭੇਜਣ ਦੇ ਭਾਈਵਾਲਾਂ ਦੇ ਨਵੇਂ ਦਬਾਅ ਦੇ ਦਰਮਿਆਨ ਜ਼ੇਲੈਂਸਕੀ ਫਿਕਰਮੰਦ ਦਿਖਾਈ ਦਿੱਤੇ। ਨਾਟੋ ਮੁਲਕ ਹੁਣ ਯੂਕਰੇਨ ਨੂੰ ਸਹਾਇਤਾ ਦੇਣ ਤੇ ਵੰਡੇ ਹੋਏ ਨਜ਼ਰ ਆ ਰਹੇ ਨੇ। ਅਜੇ ਇਸ ਗੱਲ ਦੀ ਵੀ ਚਿੰਤਾ ਹੋ ਰਹੀ ਹੈ ਕਿ ਯੂਕਰੇਨੀ ਫੌਜ ਜਵਾਬੀ ਕਾਰਵਾਈ ਚ ਬਹੁਤੀ ਸਫਲ ਦਿਖਾਈ ਨਹੀਂ ਦੇ ਰਹੇ। ਜ਼ੇਲੈਂਸਕੀ ਨੇ ਮੀਟਿੰਗ ਦੌਰਾਨ ਆਪਣੇ ਭਾਸ਼ਣ ਚ ਕਿਹਾ ਕਿ ਅਗਲੇ ਸੋਮਵਾਰ ਰੂਸ ਖਿਲਾਫ਼ ਲੜਾਈ ਨੂੰ 600 ਦਿਨ ਹੋ ਜਾਣਗੇ। ਅੱਜ ਕੋਈ ਵੀ ਪੱਕੇ ਤੌਰ ਤੇ ਨਹੀਂ ਆਖ ਸਕਦਾ ਕਿ ਯੂਕਰੇਨ ਨੂੰ ਆਪਣੀ ਆਜ਼ਾਦੀ ਅਤੇ ਪਹਿਚਾਣ ਦੀ ਰੱਖਿਆ ਦੇ ਲਈ ਹੋਰ ਕਿੰਨੇ ਦਿਨ ਬਚਾਅ ਕਰਨਾ ਪਵੇਗਾ, ਪਰ ਯਕੀਨ ਦੇ ਨਾਲ ਆਖਿਆ ਜਾ ਸਕਦਾ ਹੈ ਕਿ ਪੁਤਿਨ ਯੂਕਰੇਨ ਤੇ ਕਬਜ਼ਾ ਨਹੀਂ ਕਰ ਸਕੇਗਾ। ਦੂਜਾ, ਰੂਸ ਹਥਿਆਰਾਂ ਦੀ ਨਵੀਂ ਦੌੜ ਚ ਸ਼ਾਮਲ ਨਹੀਂ ਹੋ ਸਕਦਾ। ਤੀਜਾ, ਲੋਕਤੰਤਰ ਇਸ ਜੰਗ ਨੂੰ ਜਿੱਤ ਸਕਦਾ ਹੈ। ਨੈਟੋ ਹੈੱਡਕੁਆਰਟਰ ਚ ਜ਼ੇਲੈਂਸਕੀ ਨੇ ਇਜ਼ਰਾਈਲ ਜੰਗ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਯੂਕਰੇਨੀ ਇਸ ਦੁਖਾਂਤ ਨੂੰ ਸਮਝਦੇ ਹਨ ਕਿ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਨੂੰ ਹਵਾ ਰੱਖਿਆ ਪ੍ਰਣਾਲੀਆਂ ਤੇ ਲੰਬੀ ਪੂਰੀ ਦੀਆਂ ਮਿਜ਼ਾਈਲਾਂ ਦੀ ਲੋੜ ਹੈ ਤਾਂ ਜੋ ਰੂਸ ਨੂੰ ਆਪਣੀ ਧਰਤੀ ਦੇ ਵਿੱਚੋਂ ਕੱਢਿਆ ਜਾ ਸਕੇ। ਉਨ੍ਹਾਂ ਨਾਲ ਬ੍ਰਸਲਸ ਪੁੱਜੇ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਯੂਕਰੇਨ ਨੂੰ ਹਮਾਇਤ ਲਗਾਤਾਰ ਜਾਰੀ ਹੈ। ਇਜ਼ਰਾਈਲ ਵੱਜੋਂ ਗਾਜ਼ਾ ਪੱਟੀ ਦੀ ਕੀਤੀ ਗਈ ਮੁਕੰਮਲ ਘੇਰਾਬੰਦੀ ਤੇ ਜ਼ੋਰਦਾਰ ਹਮਲਿਆਂ ਦਰਮਿਆਨ ਫਲਸਤੀਨੀਆਂ ਨੂੰ ਸੁਰੱਖਿਅਤ ਥਾਂ ਤੇ ਬਚਣ ਦੇ ਲਈ ਕੋਈ ਰਾਹ ਨਹੀਂ ਲੱਭ ਰਿਹਾ। ਇਜ਼ਰਾਈਲੀ ਫੌਜ ਦੇ ਹਮਲੇ ਨੇ ਗਾਜ਼ਾ ਨੇੜਲੇ ਪੂਰਾ ਇਲਾਕਾ ਤਬਾਹ ਕਰ ਦਿੱਤਾ ਤੇ ਹਸਪਤਾਲਾਂ ਵਿਚ ਜ਼ਰੂਰੀ ਸਮਾਨ ਦੀ ਸਪਲਾਈ ਬਹੁਤ ਜ਼ਿਆਦਾ ਘੱਟ ਗਈ ਹੈ। ਖੀਤੇ ਦਾ ਇਕੋ ਇਕ ਬਿਜਲੀ ਘਰ ਈਂਧਣ ਦੀ ਕਮੀ ਕਾਰਨ ਬੰਦ ਹੋ ਗਿਆ। ਹੁਣ ਖੀਤੇ ਵਿਚ ਬਿਜਲੀ ਜਨਰੇਟਰਾਂ ਰਾਹੀਂ ਆ ਰਹੀ ਹੈ ਪਰ ਉਸ ਵਿਚ ਪੈਣ ਵਾਲਾ ਈਂਧਣ ਵੀ ਘੱਟ ਗਿਆ। ਹਵਾਈ ਹਮਲਿਆਂ ਚ ਪੂਰਾ ਇਲਾਕਾ ਮਲਬੇ ਚ ਤਬਦੀਲ ਹੋ ਗਿਆ। ਅਣਗਿਣਤ ਲੋਕ ਮਲਬੇ ਹੇਠਾਂ ਦਬੇ ਗਏ ਨੇ। ਹਮਾਸ ਅੱਤਵਾਦੀਆਂ ਦੇ ਵੱਲੋਂ ਅੰਦਾਜ਼ਨ 150 ਵਿਅਕਤੀਆਂ ਨੂੰ ਬੰਦੀ ਬਣਾਏ ਜਾਣ ਦੇ ਬਾਵਜੂਦ ਇਜ਼ਰਾਈਲ ਨੇ ਬੰਬਾਰੀ ਜਾਰੀ ਰੱਖੀ ਹੈ। ਜੰਗ ਵਿਚ ਦੋਵੇਂ ਧਿਰਾਂ ਦੇ ਕਰੀਬ 2200 ਵਿਅਕਤੀ ਮਾਰੇ ਗਏ ਨੇ ਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਵਿਚ ਭੋਜਨ, ਪਾਣੀ, ਈਂਧਨ ਅਤੇ ਦਵਾਈਆਂ ਦਾ ਦਾਖਲਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ। ਲਬਨਾਨ ਦੇ ਦਹਿਸ਼ਤੀ ਗੁੱਟ ਹਿਜ਼ਬੁੱਲਾ ਨੇ ਇਜ਼ਰਾਈਲੀ ਫੌਜੀ ਟਿਕਾਣਿਆਂ ਤੇ ਮਿਜ਼ਾਈਲਾਂ ਦਾਗਣ ਦਾ ਦਾਅਵਾ ਕਰਦਿਆਂ ਕਿਹਾ ਕਿ ਹਮਲੇ ਚ ਕਈ ਜਵਾਨ ਹਲਾਕ ਤੇ ਜ਼ਖਮੀ ਹੋਏ ਨੇ। ਇਜ਼ਰਾਈਲੀ ਫੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਜਵਾਬੀ ਹਮਲੇ ਦੇ ਵਿਚ ਇਜ਼ਰਾਈਲੀ ਫੌਜ ਨੇ ਦੱਖਣੀ ਲਬਨਾਨ ਤੇ ਗੋਲੀਬਾਰੀ ਕੀਤੀ। ਨਵੀਂ ਰਣਨੀਤੀ ਤਹਿਤ ਇਜ਼ਰਾਈਲ ਖਾਸ ਇਮਾਰਤਾਂ ਦੀ ਬਜਾਏ ਆਮ ਲੋਕਾਂ ਨੂੰ ਗੁਆਂਢ ਵਾਲੇ ਸਾਰੇ ਇਲਾਕੇ ਖਾਲੀ ਕਰਨ ਦੀ ਚੇਤਾਵਨੀ ਦੇ ਰਿਹਾ। ਹਮਾਸ ਦੀ ਅਗਵਾਈ ਹੇਠਲੇ ਅੰਦਰੂਨੀ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਹਮਲਿਆਂ ਚ ਗਾਜ਼ਾ ਸ਼ਹਿਰ ਦਾ ਅਲ ਕਰਾਮਾ ਇਲਾਕਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਕਿਹਾ ਕਿ ਇਜ਼ਰਾਈਲ ਚ ਹਮਾਸ ਅੱਤਵਾਦੀਆਂ ਦੇ ਵੱਲੋਂ ਕੀਤੇ ਹਮਲੇ ਦੇ ਕਾਰਨ 3 ਕੈਨੇਡੀਅਨ ਨਾਗਰਿਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉੱਥੇ ਰਹਿੰਦੇ ਕੈਨੇਡੀਅਨ ਲੋਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਛੇਤੀ ਹੀ ਏਅਰਫੋਰਸ ਦੇ ਜਹਾਜ਼ ਇਜ਼ਰਾਈਲ ਭੇਜੇ ਜਾਣਗੇ। ਇਹ ਜਹਾਜ਼ ਲੋਕਾਂ ਨੂੰ ਤਲ ਅਵੀਵ ਤੋਂ ਏਥਨਸ ਪਹੁੰਚਾਉਣਗੇ, ਜਿੱਥੇ ਲੋਕਾਂ ਨੂੰ ਏਅਰ ਕੈਨੇਡਾ ਰਾਹੀਂ ਵਾਪਸ ਦੇਸ਼ ਲਿਆਂਦਾ ਜਾਏਗਾ। ਮੰਤਰੀ ਨੇ ਦੱਸਿਆ ਕਿ ਜੋ ਲੋਕ ਕਿਸੇ ਕਾਰਨ ਅਲ ਤਵੀਵ ਪਹੁੰਚਣ ਤੋਂ ਸਮਰਥ ਹਨ ਉਨ੍ਹਾਂ ਲਈ ਹੋਰ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ। ਉਨ੍ਹਾਂ ਨੇ ਇਜ਼ਰਾਈਲ ਚ ਫਸੇ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਆਪਣੇ ਨਾਗਰਿਕਾਂ ਲਈ ਚਿੰਤਤ ਹੈ ਤੇ ਉਨ੍ਹਾਂ ਦੇ ਵਾਪਸੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਾਰਤ ਦੇ ਮਨੀਪੁਰ ਸੂਬੇ ਦੇ ਵਿਚ ਸਰਕਾਰ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਦੀ ਮੁਅੱਤਲੀ ਚ 17 ਅਕਤੂਬਰ ਦੀ ਸ਼ਾਮ ਤੱਕ ਦਾ ਵਾਅਦਾ ਕਰ ਦਿੱਤੈ। ਗ੍ਰਹਿ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਚ ਕਿਹਾ ਗਿਆ ਕਿ ਸੂਬੇ ਵਿਚ ਅਮਨ ਸ਼ਾਂਤੀ ਦੀ ਸਥਿਤੀ ਬਹਾਲ ਕਰਨ ਦੇ ਲਈ ਸੋਸ਼ਲ ਮੀਡੀਆ ਤੋਂ ਅਫਵਾਹਾਂ ਤੋਂ ਬਚਣ ਦੇ ਲਈ ਇੰਟਰਨੈਟ ਸੇਵਾਵਾਂ 5 ਦਿਨ ਦੇ ਲਈ ਹੋਰ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਭਾਰਤ ਵਿਚ ਕੌਮੀ ਜਾਂਚ ਏਜੰਸੀ ਨੇ ਪਾਬੰਦੀ ਸ਼ੁਦਾ ਜਥੇਬੰਦੀ ਪਾਪੂਲਰ ਫਰੰਟ ਆਫ ਇੰਡੀਆ ਦੇ 6 ਰਾਜਾਂ ਦੇ ਵਿਚ 20 ਟਿਕਾਣਿਆਂ ਤੇ ਛਾਪੇ ਮਾਰੇ। ਇਹ ਛਾਪੇ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਹਾਰ ਫੇਰੀ ਦੌਰਾਨ ਅੜਿੱਕੇ ਪਾਉਣ ਨਾਲ ਜੁੜੇ ਕੇਸ ਵਿਚ ਮਾਰੇ ਗਏ ਸਨ। ਐਨ ਆਈ ਏ ਦੇ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਏਜੰਸੀ ਨੇ ਕੌਮੀ ਰਾਜਧਾਨੀ ਵਿਚ ਫਾਜ਼ਿਲਪੁਰ, ਸ਼ਾਹੀਨ ਬਾਗ, ਔਖਲਾ ਤੇ ਚਾਂਦਨੀ ਚੌਂਕ ਸਣੇ 20 ਵੱਖੋ ਵੱਖਰੀਆਂ ਲੋਕੇਸ਼ਨਾਂ ਤੇ ਛਾਪੇ ਮਾਰੇ। ਬੁਲਾਰੇ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਭੋਪਾਲ, ਮਹਾਰਾਸ਼ਟਰ ਦੇ ਥਾਣੇ ਤੇ ਮੁੰਬਈ, ਰਾਜਸਥਾਨ ਦੇ ਟੋਂਕ ਤੇ ਗੰਗਾਪੁਰ ਅਤੇ ਯੂਪੀ ਚ ਲਖਨਊ, ਸਿਧਾਰਥ ਨਗਰ, ਸੰਤ ਰਵਿਦਾਸ ਨਗਰ, ਕਾਨਪੁਰ ਤੇ ਗੋਰਖਪੁਰ ਦੇ ਵਿਚ ਐਨ ਆਈ ਏ ਟੀਮਾਂ ਨੇ ਦਸਤਕ ਦਿੱਤੀ। ਤਰਜਮਾਨ ਨੇ ਕਿਹਾ ਕਿ ਮਦੁਰਾਈ ਚ ਵੀ ਛਾਪੇ ਮਾਰੇ ਗਏ ਨੇ। ਬੁਲਾਰੇ ਨੇ ਕਿਹਾ ਕਿ ਪੂਰਾ ਆਪਰੇਸ਼ਨ PFI ਨਾਲ ਜੁੜੇ ਕੇਸਾਂ ਤੇ ਦੇਸ਼ ਵਿਰੋਧੀ ਅਤੇ ਗੈਰ ਕਾਨੂੰਨੀ ਸਰਗਰਮੀਆਂ ਵਿਚ ਇਸਦੇ ਸ਼ਮੂਲੀਅਤ ਨਾਲ ਸਬੰਧਤ ਕੇਸਾਂ ਦੀ ਜਾਂਚ ਦਾ ਹਿੱਸਾ ਸੀ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦੌਰਾਨ ਡਿਜੀਟਲ ਯੰਤਰ, ਲੈਪਟਾਪ, ਮੋਬਾਈਲ ਫੋਨ, ਸਿਮ ਕਾਰਡ, ਮੈਮਰੀ ਕਾਰਡ, ਪੈਨ ਡਰਾਈਵ ਤੇ ਹਾਰਡ ਡਿਸਕ ਤੇ ਭੜਕਾਊ ਸਮੱਗਰੀ ਸਣੇ ਅਹਿਮ ਸਬੂਤ ਬਰਾਮਦ ਹੋਏ ਨੇ। ਇਸੇ ਦੌਰਾਨ NIA ਨੇ PFI ਕੇਸ ਨਾਲ ਸਬੰਧਤ ਮਾਮਲੇ ਦੇ ਬਾਰੇ ਇੱਥੋਂ ਦੇ ਨੀਮ ਸ਼ਹਿਰੀ ਇਲਾਕੇ ਵਿਖਰੋਲੀ ਦੇ ਵਿਚ ਇਕ ਵਿਅਕਤੀ ਦੀ ਰਿਹਾਇਸ਼ ਤੇ ਛਾਪਾ ਮਾਰਿਆ ਤੇ ਉਸ ਨੇ 6 ਘੰਟੇ ਤੱਕ ਦਰਵਾਜ਼ਾ ਨਹੀਂ ਖੋਲਿਆ। ਉਹ ਘਰ ਅੰਦਰ NIA ਨੂੰ ਪੁੱਛ ਰਿਹਾ ਸੀ ਅਸੀਂ ਉਸ ਕੋਲ ਤਲਾਸ਼ੀ ਵਾਰੰਟ ਹਨ ਜਾਂ ਨਹੀਂ। ਬਾਅਦ ਵਿਚ ਉਸਨੇ ਦਰਵਾਜ਼ਾ ਖੋਲ ਦਿੱਤਾ। ਇਹ ਵਿਅਕਤੀ 7/11 ਮੁੰਬਈ ਰੇਲ ਧਮਾਕਿਆਂ ਦਾ ਮੁਲਜ਼ਮ ਸੀ ਜਿਸ ਨੂੰ ਬਾਅਦ ਵਿਚ ਬਰੀ ਕਰ ਦਿੱਤਾ ਗਿਆ। ਉਸ ਦੀ ਪਹਿਚਾਣ ਅਬਦੁਲ ਵਾਹਿਦ ਸ਼ੇਖ ਵਜੋਂ ਹੋਈ ਹੈ। ਏਅਰ ਕੈਨੇਡਾ ਨੇ ਮੋਂਟਰੀਅਲ ਆਧਾਰਿਤ